ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾਗੌਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਏ ਮਨ ਮੇਰਿਆ ਆਵਾਗੌਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮੇਰਾ ਵਡਿਆਈ ਸੱਚਾ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਿਬੇੜਾ ਨਾਨਕ ਨਾਮ ਰਤੇ ਸੇ ਸੱਚ ਸਮਾਨੇ ਬਹੁਰ ਨਾ ਭਵਜਲ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਿਬੇੜਾ ਨਾਨਕ ਨਾਮ ਰਤੇ ਸੇ ਸੱਚ ਸਮਾਨੇ ਬਹੁਰ ਨਾ ਭਵਜਲ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਕੇ ਸਹਾਇਕ ਸਤਿਗੁਰੂ ਗਰੀਬ ਨਿਵਾਜ ਨਿਮਾਣਿਆਂ ਨਿਤਾਣਿਆਂ ਦੇ ਮਾਣ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਨਿਥਾਵਿਆਂ ਦੇ ਥਾਨ ਪਰਉਪਕਾਰੀ ਆਪ ਸਿਰਜਣਹਾਰਾ ਧਾਰਿਆ ਸਿਰਜਣਹਾਰ ਨਿਰੰਕਾਰ ਕਰਤਾਰ ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਸਤਿਗੁਰੂ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਭਰਨ ਸਤਿਗੁਰ ਗੁਰਸੇਵ ਅਲੱਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਸੱਚਖੰਡ ਧਾਮ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਸਥਲ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮੇ ਦੀ ਲੜੀਵਾਰ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਔਰ ਇਕੱਤਰ ਹੋ ਰਹੀ ਸਤਿਕਾਰਯੋਗ ਸਤ ਸੰਗਤ ਜੀਓ ਅੱਜ ਦਾ ਹੁਕਮਨਾਮਾ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤ ਰਸਨਾ ਦਾ ਉਚਾਰਨ ਹੋਇਆ ਹੋਇਆ ਸ੍ਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 571 ਔਰ 72 ਅੰਗ ਉੱਪਰ ਸ਼ਭਾਏਮਾਨ ਹੈ। ਜੀਵਨ ਦੀਆਂ ਮੂਲ ਕਮਜ਼ੋਰੀਆਂ ਮਨੁੱਖੀ ਮਨ ਦੀਆਂ ਔਰ ਪਰਮਾਤਮਾ ਦੀ ਪ੍ਰਾਪਤੀ ਦਾ ਸੁਖੱਲਾ ਰਾਹ ਔਗੁਣਾਂ ਦੇ ਤਿਆਗ ਅਤੇ ਸ਼ੁੱਭ ਗੁਣਾਂ ਦੇ ਗ੍ਰਹਿਣ ਦਾ ਉਪਦੇਸ਼ ਮਹਾਰਾਜ ਜੀ ਨੇ ਫਰਮਾਇਆ ਹੈ। ਸੋ ਆਓ ਜਿਤਨੇ ਵੀ ਮਾਈ ਭਾਈ ਬਿਰਦ ਬਾਲੇ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਨੂੰ ਸਭਾਏਮਾਨ ਹੋ ਕਰ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰ ਦਰਸ਼ਨ ਦੂਰ ਸਰਵਣ ਭਾਵ ਮੀਡੀਆ ਦੇ ਜ਼ਰੀਏ ਮਹਾਰਾਜ ਜੀ ਦੀ ਗੁਰਬਾਣੀ ਔਰ ਗੁਰਬਾਣੀ ਦੀ ਕਥਾ ਦੇ ਨਾਲ ਜੁੜ ਰਹੇ ਹੋ ਭਾਈ, ਇਕਾਗਰਤਾ ਬਣਾਓ, ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਕਥਾ ਦੇ ਨਾਲ ਜੁੜੋ, ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਬ ਜੀ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਏ ਮਨ ਮੇਰਿਆ ਆਵਾਗੌਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ।
ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਅਨਾਥਾਂ ਯਤੀਮਾਂ ਬੇਸਹਾਰਿਆਂ ਦਾ ਸਹਾਰਾ ਸ਼੍ਰੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦਾ ਮੁੱਖ ਵਾਕ ਹੁਕਮਨਾਮਾ ਕਿਰਪਾ ਕਰਕੇ ਸਾਡੇ ਤਾਈਂ ਆਖਿਆ ਹੈ। ਆਪਣੇ ਮਨ ਨੂੰ ਸੰਬੋਧਨ ਹੋ ਕੇ ਉੱਤਮ ਵਕਤਾ ਸ਼੍ਰੀ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦਿੰਦੇ ਹਨ ਆਪਣੇ ਮਨ ਦੇ ਰਾਹੀਂ। ਮਨ ਨੂੰ ਕਹਿੰਦੇ ਹਨ, ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ, ਇਹ ਮੇਰਿਆ ਮਨਾ, ਇਹ ਸੰਸਾਰ ਕੋਈ ਰਹਿਣ ਵਾਲੀ ਚੀਜ਼ ਥੋੜ੍ਹਾ ਨਾ ਹੈ, ਨਾ ਤੂੰ ਰਹਿਣਾ, ਨਾ ਵੱਡੇ ਵਡੇਰੇ ਰਹੇ ਨੇ, ਨਾ ਆਉਣ ਵਾਲੀਆਂ ਪੁਸ਼ਤਾਂ ਰਹਿਣਗੀਆਂ। ਬਾਬਾ ਫਰੀਦ ਜੀ ਸਾਹਿਬ ਬੁੱਢੀ ਉਮਰੇ ਆਪਣੇ ਆਪ ਨੂੰ ਕਿਹਾ ਕਰਦੇ ਸਨ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣਿਓ ਹੇ। ਐ ਫਰੀਦ, ਕਿੱਥੇ ਨੇ ਤੇਰੇ ਮਾਂ ਪਿਓ, ਅਖੇ ਦਿਖਦੇ ਕਿਉਂ ਨਹੀਂ ਹਨ ਜਿਨ੍ਹਾਂ ਨੇ ਤੈਨੂੰ ਜਣਿਆ ਹੈ, ਦਿਖਾਈ ਕਿਉਂ ਨਹੀਂ ਦਿੰਦੇ? ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ, ਉਹ ਤੇਰੇ ਕੋਲੋਂ ਚਲੇ ਗਏ ਆ, ਉਹ ਹੱਥੀ ਤੋਂ ਤੋਰ ਕੇ ਆਏ ਆ, ਉਹਨਾਂ ਦੀ ਆਪ ਰਸਮ ਉਹਨਾਂ ਦੀ ਅਦਾ ਕੀਤੀ ਹੈ, ਤੈਨੂੰ ਅਜੇ ਵੀ ਵਿਸ਼ਵਾਸ ਨਹੀਂ ਆਇਆ? ਇਹ ਸੰਸਾਰ ਕੋਈ ਰਹਿਣ ਵਾਲੀ ਚੀਜ਼ ਨਹੀਂ, ਇਹ ਤਾਂ ਆਵਾਗੌਣ ਹੈ ਭਾਈ, ਆਉਣ ਜਾਣ ਹੈ, ਇਹ ਸੰਸਾਰ ਹੀ ਐਸਾ ਹੈ। ਮਹਾਰਾਜ ਕਹਿੰਦੇ ਆਵਾਗੌਣ ਹੈ ਇਹ ਸੰਸਾਰ, ਇਹ ਮੇਰਿਆ ਮਨਾ, ਅਖੀਰ ਨੂੰ ਅੰਤ ਨੂੰ ਸੱਚ ਦਾ ਹੀ ਨਿਬੇੜਾ ਹੋਵੇਗਾ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਅਖੀਰ ਨੂੰ ਸੱਚ ਦੀ ਗੱਲ ਹੋਵੇ। ਨਾਨਕ ਜੀ ਉਪਾਏ ਕਹਿ ਲਿਖ ਨਾਵੈ, ਧਰਮ ਬਹਾਲਿਆ, ਧਰਮ ਰਾਜਾ ਬਹਾਲ ਕੀਤਾ ਉਹਨੇ, ਉੱਥੇ ਸੱਚੇ ਹੀ ਸੱਚ ਨਿਬੜੈ, ਉੱਥੇ ਫਿਰ ਸੱਚ ਹੀ ਸੱਚ ਦਾ ਨਿਬੇੜਾ ਹੋਵੇਗਾ। ਚੁਣ ਵੱਖ ਕੱਢੇ ਜਜਮਾਲਿਆ, ਜਜਮਾਲਾ ਕੋਹੜੇ ਨੂੰ ਕਹਿੰਦੇ ਨੇ, ਜਿਹੜੇ ਕੁਸ਼ਤੀ ਹਨ, ਮਨ ਕਰਕੇ ਕੋਹੜੇ ਹਨ, ਜਿਹਨਾਂ ਦੇ ਦਿਲ 'ਚ ਕੋਹੜ ਆ, ਉਹਨਾਂ ਨੂੰ ਵੱਖ ਕੱਢ ਲੈਣਾ ਕਿ ਆ ਜਾਓ ਭਾਈ ਇੱਧਰ ਆ ਜਾਓ, ਅਖੇ ਫਿਰ ਥਾਓ ਨਾ ਪਾਏ ਨੂੰ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ, ਇਹਦੇ ਮੁਕਾਬਲੇ ਤੇਰੇ ਨਾਏ ਰੱਤੇ ਸੇ, ਜਿਣ ਗਏ ਹਾਰ ਗਏ ਸੇ, ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ। ਉੱਥੇ ਸੱਚ ਦਾ ਨਿਬੇੜਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਕਸਰ ਆਖਿਆ ਕਰਦੇ ਸਨ ਰਾਮਕਲੀ ਰਾਗ ਦੇ ਵਿੱਚ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਸਹੀ ਸਿੱਖਿਆ ਸੁਣ, ਲਿਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਜਾਣੀ ਸਾਰਾ ਹਿਸਾਬ ਕਿਤਾਬ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਪੂਰਾ ਕੁਛ ਲਿਖਿਆ ਹੋਇਆ ਸਭ ਕੁਛ ਉਹਨਾਂ ਨੇ। ਫਿਰ ਤਲਬਾਂ ਪੌਸਨ ਆਕੀਆਂ, ਬਾਕੀ ਜਿਨ੍ਹਾਂ ਰਹੀ, ਉਹ ਆਕੀ ਉਹ ਬਾਗੀ ਜਿਹੜੇ ਰੱਬ ਤੋਂ ਬਾਗੀ ਹਨ, ਰਜ਼ਾ ਇਲਾਹੀ ਵਿੱਚ ਰਾਜ਼ੀ ਨਹੀਂ ਰਹਿੰਦੇ ਹਨ, ਉਹਨਾਂ ਨੂੰ ਤਲਬਾਂ ਪੈਂਦੀਆਂ ਹਨ, ਤਲਬ ਕੀਤਾ ਜਾਂਦਾ ਕਿ ਆ ਜਾਓ ਭਾਈ, ਲੰਬੀ ਲਾਈਨ ਹੁੰਦੀ ਉਹਨਾਂ ਦੀ। ਫਿਰ ਉੱਥੇ ਅਜ਼ਰਾਇਲ ਫਰਿਸ਼ਤਾ ਹੋਸੀ ਆਏ ਤਈ, ਉੱਥੇ ਫਿਰ ਸਜਾਵਾਂ ਹਨ ਅਤੇ ਮਾਰਾਂ ਹਨ। ਮਨਾ ਸੰਸਾਰ ਆਵਾਗੌਣ ਹੈ, ਕਿਉਂ ਨਹੀਂ ਸਮਝਦਾ? ਅਖੀਰ ਨੂੰ ਸੱਚ ਦਾ ਨਿਬੇੜਾ ਹੋਵੇਗਾ। ਇੱਥੇ ਤਾਂ ਝੂਠ ਚੱਲ ਸਕਦਾ ਹੈ, ਕਿਧਰੇ ਚੱਲਦਾ ਵੀ ਹੈ, ਬਹੁਤਾਤ ਵਿੱਚ ਚੱਲਦਾ ਹੈ, ਪਰ ਉੱਥੇ ਨਹੀਂ, ਉੱਥੇ ਤਾਂ ਸੱਚ ਹੀ ਹੈ, ਸੱਚ ਦਾ ਹੀ ਨਿਬੇੜਾ ਹੈ।
ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ।
ਜਗਿਆਸੂਆਂ ਨੇ ਪੁੱਛਿਆ, ਮਹਾਰਾਜ ਠੀਕ ਹੈ, ਆਪ ਜੀ ਦਾ ਵਚਨ ਸੱਤ ਹੈ, ਸਮਝ ਜਾਵਾਂਗੇ, ਅੱਗੇ ਤੋਂ ਨਹੀਂ ਭੁੱਲ ਕਰਦੇ ਹਾਂ ਮਹਾਰਾਜ, ਵਾਅਦਾ ਹੈ ਆਪ ਜੀ ਦੇ ਨਾਲ, ਪਰ ਸਤਿਗੁਰੂ ਜੋ ਪਿੱਛੇ ਹੋ ਗਏ ਨੇ ਉਹਨਾਂ ਦਾ ਕੀ ਕਰਾਂਗੇ ਹੁਣ। ਮਹਾਰਾਜ ਕਹਿੰਦੇ ਇੰਨੀ ਵੀ ਘਬਰਾਉਣ ਦੀ ਜ਼ਰੂਰਤ ਨਹੀਂ, ਆਪੇ ਸੱਚਾ ਬਖਸ਼ ਲਏ, ਸੱਚਾ ਆਪ ਹੀ ਬਖਸ਼ ਲੈਂਦਾ ਹੈ, ਉਹ ਬਖਸ਼ਿੰਦ ਹੈ, ਗੁਨਾਹ ਬਖਸ਼ਦਾ ਹੈ ਪਰ ਬਖਸ਼ਦਾ ਮਾਰਗ 'ਤੇ ਪਾ ਕੇ ਹੈ। ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਮਹਾਰਾਜ ਜੀ ਨੇ ਪ੍ਰਭਾਤੀ ਰਾਗ ਦੇ ਵਿੱਚ ਇੱਕ ਉਪਦੇਸ਼ ਆਖਿਆ ਕਿ ਪਾਪ ਕਰੇ ਪੰਚਾਂ ਕੇ ਬਸ ਰੇ, ਪੰਜਾਂ ਦੇ ਵਸ ਵਿੱਚ ਹੋ ਕੇ, ਕਿਧਰੇ ਲੋਭੀ ਹੋ ਕੇ, ਕਾਮੀ ਹੋ ਕੇ, ਹੰਕਾਰੀ ਹੋ ਕੇ ਆਦਿਕ ਇਹਨਾਂ ਔਗੁਣਾਂ ਦਾ ਮਾਰਿਆ ਹੋਇਆ ਆਦਮੀ ਪਾਪ ਕਰਦਾ। ਕਿੰਨੇ ਪਿਆਰੇ ਬਚਨ ਮਹਾਰਾਜ ਦੇ, ਪਾਪ ਕਰੇ ਪੰਚਾਂ ਕੇ ਬਸ ਰੇ, ਫਿਰ ਤੀਰਥ ਨਹਾਏ ਕਹੇ ਸਭ ਉਤਰੇ। ਤੀਰਥ 'ਤੇ ਨਹਾ ਲਿਆ ਅਤੇ ਕਹਿੰਦਾ ਵੀ ਉਤਰ ਗਏ ਆ, ਝਾੜ ਲਿਆ ਪਿੰਡਾ ਅਤੇ ਸੋਚਿਆ ਬਸ ਹੁਣ ਗੱਲ ਬਣ ਗਈ। ਅਤੇ ਬਹੁਤ ਕਮਾਵਹੇ ਹੋਏ ਨਿਸੰਕ, ਫਿਰ ਨਿਸੰਗ ਹੋ ਕੇ ਕਮਾਵੇ ਵੀ ਕੋਈ ਗੱਲ ਨਹੀਂ, ਪਿਛਲੇ ਤਾਂ ਲੈ ਹੀ ਗਏ, ਅਗਲੇ ਵੀ ਲੈ ਜਾਣੇ ਆ। ਮਹਾਰਾਜ ਕਹਿੰਦੇ ਨਹੀਂ, ਜੰਪੁਰ ਬਾਂਧ ਫਿਰੇ ਫਿਰੇ ਕਾਲੰਕ, ਜੰਪੁਰ ਬਾਂਧ ਖਰੇ ਕਾਲੰਕ। ਐਸੇ ਕਲੰਕੀਆਂ ਨੂੰ ਜਮਨੂਤ ਬੰਨ੍ਹ ਕੇ ਲੈ ਕੇ ਜਾਂਦੇ। ਪੁਰਾਣੇ ਜ਼ਮਾਨਿਆਂ 'ਚ ਕੋਈ ਗੁਨਾਹਗਾਰ ਹੁੰਦਾ ਤਾਂ ਹੱਥ ਪਿੱਛੇ ਬੰਨ੍ਹ ਕੇ ਅੱਗੇ ਪਿੱਛੇ ਉਹਦੇ ਬਰਛਾ ਲਾ ਦਿੰਦੇ ਹੁੰਦੇ ਸੀ, ਕਿਤੇ ਇੱਕ ਸਿਪਾਹੀ ਤੀਰ ਲੈ ਕੇ ਮਗਰ ਖੜਿਆ ਹੁੰਦਾ ਸੀਗਾ ਵੀ ਜੇ ਫਿਰ ਵੀ ਭੱਜਣ ਦੀ ਕੋਸ਼ਿਸ਼ ਕਰੇ ਤਾਂ ਤੀਰ ਉਹਦੀ ਹਿੱਕ 'ਚੋਂ ਕੱਢ ਦਿੰਦੇ ਸਨ। ਕਹਿੰਦੇ ਐਸੇ ਗੁਨਾਹਗਾਰਾਂ ਨੂੰ ਫਿਰ ਬੰਨ੍ਹ ਕੇ ਖੜ ਕੇ ਲਿਜਾਇਆ ਜਾਂਦਾ ਹੈ, ਜਿਹੜੇ ਇਹ ਸੋਚਦੇ ਨੇ ਵੀ ਗੁਨਾਹ ਬਖਸ਼ੇ ਗਏ ਅੱਗੇ ਦੀ ਕੋਈ ਗੱਲ ਨਹੀਂ ਹੈ, ਇਸ ਤਰ੍ਹਾਂ ਨਹੀਂ ਗੱਲ ਬਣਦੀ ਹੈ। ਦੀਨੇ ਇਸਲਾਮ ਦੇ ਵਿੱਚ ਲਿਖਿਆ ਹੈ ਕਿ ਤੋਬਾ ਅੱਲਾ ਪਾਕ ਉਹਨਾਂ ਦੀ ਕਬੂਲ ਕਰਦਾ ਹੈ ਜਿਹੜੇ ਗੁਨਾਹ ਨਾ ਕਰਨ ਦਾ ਅਹਿਦ ਕਰਦੇ ਹਨ, ਪ੍ਰਣ ਕਰਦੇ ਹਨ। ਤੋ ਇਸੇ ਪ੍ਰਕਾਰ ਗੁਰੂ ਗਰੀਬ ਨਿਵਾਜ ਮਹਾਰਾਜ ਬਖਸ਼ਿੰਦ ਹਨ, ਬਖਸ਼ਣਹਾਰ ਹਨ ਬੇਸ਼ੱਕ, ਪਰ ਸਿੱਖ ਨੂੰ ਵੀ ਵਿਚਾਰਨਾ ਹੈ, ਆਪਣੇ ਵੱਲੋਂ ਪੂਰਾ ਪ੍ਰਯਾਸ ਕਰਨਾ ਹੈ ਕਿ ਗੁਨਾਹਾਂ ਤੋਂ ਤੋਬਾ ਹੀ ਹੋਵੇ। ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਬਖਸ਼ਣਹਾਰ ਹੈ, ਜਦੋਂ ਬਖਸ਼ ਲੈਂਦਾ ਹੈ ਆਪ ਹੀ ਤਰੁੱਠ ਕੇ ਫਿਰ ਹੋਏ ਨਾ ਫੇਰਾ ਰਾਮ, ਫਿਰ ਫੇਰਾ ਨਹੀਂ ਪੈਂਦਾ ਹੈ, ਆਉਣਾ ਨਹੀਂ ਪੈਂਦਾ ਹੈ, ਭਾਵੇਂ ਸੰਸਾਰ ਆਵਾਗਾਉਣ ਹੈ ਪਰ ਫਿਰ ਵੀ ਮੁਕਤ ਹੋ ਜਾਈਦਾ।
ਫਿਰ ਹੋਏ ਨਾ ਫੇਰਾ ਅੰਤ ਸੱਚ ਨਬੇੜਾ, ਗੁਰਮੁਖ ਮਿਲੈ ਵਡਿਆਈ।
ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਕੀ ਵਡਿਆਈ ਮਿਲੀ ਹੈ, ਸੋ ਤਿੰਨ ਸਤਿਗੁਰ ਸੁੱਖ ਭਾਏ ਕਿਰਪਾ ਧਾਰੀ ਜੀ, ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ। ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲੀ, ਇਸ ਯੁੱਗ ਨਾ ਸ਼ੋਭਾ ਨਾਮ ਕੀ ਬਿਣ ਨਾਵੈ ਸ਼ੁਭ ਨਾ ਹੋਏ। ਵਾਸਤਵਿਕ ਸ਼ੋਭਾ ਨਾਮ ਦੀ ਹੈ, ਨਾਮ ਤੋਂ ਬਿਨਾਂ ਕੋਈ ਹੋਰ ਸ਼ੋਭਾ ਸ਼ੋਭਾ ਨਹੀਂ ਹੈ, ਕਿਉਂਕਿ ਮਾਇਆ ਦੀ ਸ਼ੋਭਾ ਚਾਰ ਦਿਹਾਰੇ ਜਾਂਦੇ ਬਿਲਮ ਨਾ ਹੋਏ। ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਦੀ ਵਡਿਆਈ ਮਿਲੀ ਹੈ, ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਭਾਈ, ਉਹਨਾਂ ਦਾ ਅਖੀਰ ਨੂੰ ਸੱਚ ਦਾ ਨਿਬੇੜਾ ਹੋ ਜਾਂਦਾ, ਨਿਬੜ ਜਾਂਦਾ ਹੈ। ਉਹਨਾਂ ਦੇ ਧਰਮ ਰਾਏ ਕਾ ਕਾਗਜ਼ ਫਾੜਿਆ, ਜਮ ਦੂਤਾਂ ਕਸ਼ੂ ਨਾ ਚੱਲੀ, ਕਾਗਜ਼ ਹੀ ਫਾੜ ਦਿੱਤੇ ਹਨ, ਲਈਆਂ ਹੀ ਵਹੀਆਂ ਖਾਤੇ ਹੀ ਫਾੜ ਦਿੱਤੇ ਹਨ, ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ, ਅਨੰਤ ਗੁਰਬਾਣੀ ਵਿੱਚ ਪ੍ਰਮਾਣ ਆਉਂਦੇ ਹਨ। ਮਹਾਰਾਜ ਕਹਿੰਦੇ ਹਾਂ ਭਾਈ, ਦੁਹਰਾਉਂਦੇ ਹਨ ਛੰਤ ਦੀ ਮਰਜ਼ਾਦਾ ਦੇ ਅਨੁਸਾਰ ਕਿ ਭਾਈ ਨਹੀਂ, ਉਹਨਾਂ ਦਾ ਫੇਰਾ ਹੁੰਦਾ ਹੈ, ਜੀ ਹਾਂ, ਅੰਤ ਨੂੰ ਸੱਚ ਦਾ ਨਿਬੇੜਾ ਹੁੰਦਾ ਹੈ ਅਤੇ ਗੁਰਮੁਖਾਂ ਨੂੰ ਵਡਿਆਈਆਂ ਮਿਲਦੀਆਂ ਹਨ। ਚੱਲਿਆ ਪਾਸਿਓਂ ਜਨਮ ਸਵਾਰ, ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ।
ਸੱਚ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ।
ਮਹਾਰਾਜ ਕਹਿੰਦੇ ਗੁਰਮੁਖ ਜੋ ਸੱਚੇ ਵਾਹਿਗੁਰੂ ਜੀ ਦੇ ਰੰਗ ਵਿੱਚ ਰੱਤੇ ਹੋਏ ਨੇ, ਅਲਮਸਤ ਹਨ, ਗੁੜਚ ਹਨ, ਰੰਗੇ ਹੋਏ ਹਨ ਨਾਮ ਰੰਗ ਦੇ ਵਿੱਚ। ਮਹਾਰਾਜ ਕਹਿੰਦੇ ਸਹਿਜੇ ਮਾਤੇ, ਉਹ ਸੁਤੇ ਹੀ ਮਸਤ ਹਨ, ਅਲਮਸਤ ਹਨ, ਹਰ ਰਸ ਰਾਤੇ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ। ਗੁਰਮੁਖਾਂ ਤੋਂ ਵੱਧ ਕੇ ਕੋਈ ਸੰਸਾਰ 'ਤੇ ਮਸਤ ਨਹੀਂ ਹੋ ਸਕਦਾ ਹੈ, ਉਹਨਾਂ ਨੂੰ ਸੁਤੇ ਸਿੱਧੀ ਮਸਤੀ ਚੜੀ ਹੈ ਅਤੇ ਸਦਾ ਹੀ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਹਨ, ਅਭੇਦ ਰਹਿੰਦੇ ਹਨ, ਇੱਕ ਮਿੱਕ ਹੋਏ ਰਹਿੰਦੇ ਨੇ। ਬਾਹਰੀ ਤੌਰ 'ਤੇ ਭਾਵੇਂ ਦੁਨੀਆਦਾਰੀ ਵੀ ਕਿਉਂ ਨਾ ਨਿਭਾਉਂਦੇ ਹੋਣ,
ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਬੇੜਾ।
ਮਹਾਰਾਜ ਕਹਿੰਦੇ ਇਹਨਾਂ ਗੁਰਮੁਖਾਂ ਦੇ ਮਨ ਨੂੰ ਸੱਚਾ ਵਾਹਿਗੁਰੂ ਭਾ ਗਿਆ ਹੈ, ਰੱਬ ਚੰਗਾ ਲੱਗ ਗਿਆ ਹੈ, ਜੋ ਕਿ ਹਰੇਕ ਨੂੰ ਨਹੀਂ ਲੱਗਦਾ ਹੈ। ਕਹੋ ਕਬੀਰ, ਰੱਬ ਜਾਣਿਆ ਜਬ ਜਾਣਿਆ ਤਾਓ ਮਨ ਮੰਨਿਆ। ਜਦੋਂ ਰੱਬ ਨੂੰ ਜਾਣਿਆ ਤਾਂ ਰੱਬ 'ਤੇ ਮਨ ਮੰਨਿਆ, ਹਰ ਚੀਜ਼ 'ਤੇ ਮਨ ਮੰਨਦਾ, ਰੱਬ 'ਤੇ ਨਹੀਂ ਮੰਨਦਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਉਹ ਸੱਚੇ ਦੇ ਪ੍ਰਤੀ ਉਹਨਾਂ ਗੁਰਮੁਖਾਂ ਦਾ ਮਨ ਮੰਨ ਗਿਆ ਹੈ, ਸੱਚਾ ਮਨ ਨੂੰ ਭਾ ਗਿਆ ਹੈ, ਤਾਂ ਕਰਕੇ ਉਹਨਾਂ ਨੇ ਸੱਚੇ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ। ਮਹਾਰਾਜ ਕਹਿੰਦੇ ਉਹ ਗੁਰਮੁਖ ਸੱਚ ਵਿੱਚ ਰੱਤੇ ਹੋਏ ਹਨ, ਅਖੀਰ ਨੂੰ ਉਹਨਾਂ ਦਾ ਨਿਬੇੜਾ ਹੋ ਜਾਂਦਾ ਹੈ, ਉਹਨਾਂ ਦੇ ਹਿਸਾਬ ਕਿਤਾਬ ਨਹੀਂ ਹੁੰਦੇ ਹਨ, ਉਹ ਬਖਸ਼ੇ ਜਾਂਦੇ ਹਨ।
ਨਾਨਕ ਨਾਮ ਰਤੇ ਸੇ ਸੱਚ ਸਮਾਨੇ ਬਹੁਰ ਨਾ ਭਵ ਜਲ ਫੇਰਾ।
ਪਹਿਲੇ ਪਦੇ ਦੀ ਸਮਾਪਤੀ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹਾਂ ਭਾਈ, ਜੋ ਨਾਮ ਵਿੱਚ ਰੱਤੇ ਹੋਏ ਰੰਗੇ ਹੋਏ ਹਨ, ਉਹ ਸੱਚ ਨਿਸ਼ਚੇ ਕਰਕੇ ਵਾਹਿਗੁਰੂ 'ਚ ਸਮਾ ਗਏ ਹਨ, ਉਹਨਾਂ ਦਾ ਭਵ ਜਲ ਇਹ ਸੰਸਾਰ ਸਮੁੰਦਰ 'ਤੇ ਫੇਰਾ ਨਹੀਂ ਹੁੰਦਾ ਹੈ, ਮੁਕਤ ਹੋ ਜਾਂਦੇ ਨੇ। ਹਾਂ, ਆਪਣੀ ਮਰਜ਼ੀ ਨਾਲ ਆਉਣਾ ਚਾਹੁਣ ਤਾਂ ਉਹਨਾਂ ਦੀ ਇੱਛਾ ਹੈ। ਹਰ ਕੇ ਸੇਵਕ ਜੋ ਹਰ ਭਾਏ ਤਨਕੀ ਕਥਾ ਨਿਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਉਹ ਫਿਰ ਗੱਲ ਵੱਖਰੀ ਹੈ, ਪਰ ਵੈਸੇ ਉਹਨਾਂ ਨੂੰ ਬੰਦਿਸ਼ ਕੋਈ ਨਹੀਂ ਹੈ, ਬੰਦੇ ਹੋਏ ਨਹੀਂ ਆਉਂਦੇ ਹਨ, ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜੱਗ ਵਿੱਚ ਆਏ, ਜਿਵੇਂ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ, ਉਹ ਪਰਉਪਕਾਰੀ ਹਨ ਅਤੇ ਜੰਮਣ ਮਰਨੋਂ ਬਾਹਰੇ ਹਨ, ਕੋਈ ਬੰਦਿਸ਼ ਨਹੀਂ ਹੈ, ਉਹ ਮੁਕਤ ਹੋ ਗਏ ਹਨ ਬ੍ਰਹਮ ਗਿਆਨੀ।
ਮਾਇਆ ਮੋਹ ਸਭ ਬਰਲ ਹੈ ਦੂਜਾ ਭਾਏ ਖੁਆਈ ਰਾਮ।
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਗਲੇ ਪਦੇ ਵਿੱਚ ਉਪਦੇਸ਼ ਦਿੰਦੇ ਨੇ, ਹੋਰ ਸਾਡੀਆਂ ਝੋਲੀਆਂ ਭਰਦੇ ਹਨ। ਅੱਜ ਦਾ ਹੁਕਮਨਾਮਾ ਮਹਾਰਾਜ ਨੇ ਬੜਾ ਵਡੇਰਾ ਬਖਸ਼ਿਆ ਹੈ, ਖੁੱਲ੍ਹਾ ਗਫਾ, ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਇਹ ਸਾਡਾ ਛਾਂਦਾ ਖੁੱਲ੍ਹੇ ਹਿੱਸੇ ਦਾ ਮਹਾਰਾਜ ਨੇ ਅੱਜ ਦਿੱਤਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਛੰਤ ਵਿੱਚ ਜਿਹਦੀਆਂ 6-6 ਤੁਕਾਂ ਨੇ, ਵੱਡ ਅਕਾਰੀ ਅਤੇ 4 ਪਦੇ ਹਨ। ਮਹਾਰਾਜ ਕਹਿੰਦੇ ਮਾਇਆ ਮੋਹ ਸਭ ਬਰਲ ਹੈ, ਬਰਲ ਛਡਾ ਨੂੰ ਕਹਿੰਦੇ ਨੇ, ਜਿਵੇਂ ਕਹਿੰਦੇ ਫਲਾਣੇ ਨੂੰ ਛਡਾ ਹੋਇਆ ਜੀ, ਬਰਲ ਚੜ੍ਹਿਆ ਦਾ ਦਿਮਾਗ ਫਿਰਿਆ, ਕਹਿੰਦੇ ਮਾਇਆ ਦੇ ਮੋਹ ਕਰਕੇ ਬੰਦੇ ਦਾ ਦਿਮਾਗ ਫਿਰਿਆ ਹੋਇਆ, ਮੋਹ ਦਾ ਮਾਰਿਆ ਪਾਪ ਕਰਦਾ ਹੈ, ਧੀਆਂ ਪੁੱਤਾਂ ਦੇ ਵਾਸਤੇ, ਮਾਈ ਬਾਪ, ਭੈਣ ਭਰਾਵਾਂ, ਸੱਜਣਾ ਮਿੱਤਰਾਂ ਦੇ ਵਾਸਤੇ। ਇਹ ਮੋਹ ਤੋਂ ਵੱਧ ਕੇ ਸੰਸਾਰ 'ਤੇ ਹੋਰ ਕੋਈ ਨਸ਼ਾ ਨਹੀਂ ਹੈ, ਇੰਨਾ ਭੈੜਾ ਨਸ਼ਾ ਹੈ। ਵੇਖੋ ਕਿੰਨੀ ਦੁਨੀਆਦਾਰੀ ਖੱਚਤ ਹੋਈ ਆ, ਸਾਰਾ ਦਿਨ ਲੋਕ ਕੰਮ ਕਾਰ ਕਰਦੇ, ਥੱਕੇ ਟੁੱਟੇ ਆਏ, ਆਣ ਕੇ ਸੌਂ ਗਏ, ਸਵੇਰੇ ਉੱਠ ਕੇ ਫਿਰ ਕੰਮ ਕਾਰ, ਨਾ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ, ਨਾ ਸ਼ਾਮ ਨੂੰ ਰਹਿ ਰਾਸ, ਅਤੇ ਕਹਿਣ ਨੂੰ ਅਸੀਂ ਗ੍ਰਿਸਤੀ ਹਾਂ ਜੀ, ਅਸੀਂ ਬੜੇ ਗ੍ਰਿਸਤੀ ਭਗਤ ਹਾਂ ਜੀ। ਇਸ ਤਰ੍ਹਾਂ ਕੋਈ ਗ੍ਰਿਸਤੀ ਭਗਤ ਨਹੀਂ ਹੋ ਜਾਂਦਾ ਹੈ। ਮਾਨ ਨੇ ਕਿਹਾ ਪੁੱਤਰ ਕਲੱਤਰ ਗ੍ਰਸਤ ਕੇ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸਾ। ਜੇ ਰਾਮ ਕੇ ਦਾਸ ਪ੍ਰਭੂ ਕੇ ਭਗਤ ਨਹੀਂ ਨਾ ਬਣੇ ਤੇ ਪੁੱਤਰ ਕਲੱਤਰ ਸਾਡੇ ਲਈ ਫਾ ਜੇ ਫਾ ਫਾਂਸੀ, ਪੁੱਤਰ ਕਲੱਤਰ ਗ੍ਰਸਤ ਕੇ ਫਾਸਾ ਫਾਂਸੀ ਆ। ਫਿਰ ਜੇ ਭਜਨ ਨਹੀਂ ਕਰਦੇ, ਜੇ ਬੰਦਗੀ ਨਹੀਂ ਕਰਦੇ, ਕਦੇ ਵੀ ਟੱਬਰ ਟੋਰ ਵਾਸਤੇ 2 ਨੰਬਰ ਦੀਆਂ ਕਮਾਈਆਂ ਧੋਖੇ ਧੜੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ। ਮੱਤਾਂ ਮਰ ਜਾਂਦੀਆਂ ਨੇ, ਬੁੱਧੀਆਂ ਭ੍ਰਸ਼ਟ ਹੋ ਜਾਂਦੀਆਂ ਨੇ, ਸੰਤਾਨਾਂ ਖਾਨਦਾਨਾਂ ਧੀਆਂ ਪੁੱਤਰਾਂ ਦੀਆਂ, ਫਿਰ ਉਹ ਗੁਨਾਹਗਾਰ ਹੁੰਦੇ ਹਨ, ਪਾਪੀ ਹੁੰਦੇ ਹਨ, ਕਿਉਂਕਿ ਜਿਹੜੀ ਨਸੀਹਤ ਹੈ ਉਹ ਵਸੀਅਤ ਤੋਂ ਵੱਧ ਕੇ ਹੈ। ਧੀਆਂ ਪੁੱਤਰਾਂ ਨੂੰ, ਪਰਿਵਾਰ ਨੂੰ ਜਿੰਨੀ ਮਰਜ਼ੀ ਵਸੀਅਤ ਉਹਨਾਂ ਦੇ ਨਾਮ ਕਰਕੇ ਜਾਓ, ਪਰ ਜੇ ਨਸੀਹਤ ਨਹੀਂ ਦਿੱਤੀ ਹੈ, ਉਪਦੇਸ਼ ਨਹੀਂ ਦਿੱਤਾ ਹੈ, ਤੇ ਵਸੀਅਤਾਂ ਮਿੰਟੋ ਮਿੰਟ ਉੱਡ ਜਾਂਦੀਆਂ ਨੇ। ਤੇ ਜੇ ਨਸੀਹਤਾਂ ਦਿੱਤੀਆਂ ਹੋਣ ਧੀਆਂ ਪੁੱਤਾਂ ਨੂੰ, ਤੇ ਵਸੀਅਤਾਂ ਆਪਣੇ ਆਪ ਹੀ ਬਣ ਜਾਂਦੀਆਂ ਨੇ। ਵਸੀਅਤਾਂ ਦੀ ਕਿਹੜੀ ਗੱਲ ਹੈ, ਜ਼ਮੀਨ ਜਾਇਦਾਦ ਦੀ ਕਿਹੜੀ ਗੱਲ ਹੈ। ਨਸੀਹਤ ਤੋਂ ਚੇਤਾ ਆ ਗਿਆ, ਗੁਰੂ ਨਾਨਕ ਸਾਹਿਬ ਜੀ ਦੀ ਇੱਕ ਬਾਣੀ ਵੀ ਹੈ, ਉਹਦਾ ਨਾਮ ਨਸੀਹਤ ਨਾਮਾ ਹੈ। ਜਨਮ ਸਾਖੀ ਆਦਿਕ ਪੁਰਾਣੇ ਸਾਰੇ ਸਾਡੇ ਧਰਮ ਦੇ ਪੁਰਾਤਨ ਗ੍ਰੰਥਾਂ ਵਿੱਚ ਉਹ ਮਹਾਰਾਜ ਦੀ ਬਾਣੀ ਹੈ। ਪੁਰਾਤਨ ਗੁਰਸਿੱਖ ਤੇ ਗੁਟਕਿਆਂ ਦੇ ਵਿੱਚ ਵੀ ਉਸ ਬਾਣੀ ਨੂੰ ਲਿਖ ਕੇ ਉਹਦਾ ਨਿਤਨੇਮ ਜਾਪ ਕਰਿਆ, ਸਮਝਿਆ ਸਮਝਾਇਆ ਕਰਦੇ ਸਨ। ਜਿਹੜੀ ਮਹਾਰਾਜ ਨੇ ਕਾਰੂੰ ਬਾਦਸ਼ਾਹ ਦਾ ਜਿਹੜਾ ਗੱਦੀ ਨਸ਼ੀਨ ਸੀ, ਉਹ ਸਾਰੇ ਕਾਰੂੰ ਸਦਾਉਂਦੇ ਸਨਗੇ, ਉਹਦੇ ਤਾਂ ਹੀ ਮਹਾਰਾਜ ਨੇ ਨਸੀਹਤ ਨਾਮਾ ਆਖਿਆ ਸੀ। ਮਹਾਰਾਜ ਨੇ ਪੰਥ ਨੂੰ ਵਸੀਅਤ ਵੀ ਦਿੱਤੀ ਆ, 5 ਜਾਂ 4 ਤਖ਼ਤ ਦਿੱਤੇ ਹਨ, ਇੰਨੀ ਵੱਡੀ ਜ਼ਮੀਨੋ ਜਾਇਦਾਦ ਦਿੱਤੀ, ਰਾਜ ਭਾਗ ਦਿੱਤਾ ਹੈ, ਸਭ ਤੋਂ ਵੱਧ ਕੇ ਸਾਨੂੰ ਸ਼ਸਤਰ ਦਿੱਤਾ ਹੈ 10ਵੇਂ ਪਾਤਸ਼ਾਹ ਨੇ, ਜਿਹਦੇ ਅਧੀਨ ਰਾਜ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਉਹਨਾਂ ਧਰੇ ਤਿਸ ਬਿਗਰ ਸਕਾਜ। ਤੋ ਇਹਦੇ ਨਾਲ ਮਹਾਰਾਜ ਨੇ ਸਾਨੂੰ ਨਸੀਹਤਾਂ ਵੀ ਦਿੱਤੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ, ਸ੍ਰੀ 10ਵੇਂ ਗ੍ਰੰਥ ਸਾਹਿਬ ਜੀ ਦੀ ਬਾਣੀ, ਸਰਬ ਲੋਕ ਪ੍ਰਕਾਸ਼ 100 ਸਾਖੀ ਭਾਈ ਨੰਦ ਲਾਲ ਜੀ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਸਾਹਿਬ ਜੀ ਦੇ ਅੰਮ੍ਰਿਤ ਵਾਕ, ਇਹ ਸਾਰੀਆਂ ਪੰਥ ਦੇ ਵਾਸਤੇ ਸਤਿ ਸੰਗਤ ਜੀ ਨਸੀਹਤਾਂ ਹਨ, ਇਹ ਬਚਨ ਹਨ। ਜੀਵਨ ਦਾ ਕੋਈ ਐਸਾ ਮਸਲਾ ਨਹੀਂ, ਮਨੁੱਖੀ ਮਨ ਦੀ ਕੋਈ ਐਸੀ ਗੁੰਝਲ ਨਹੀਂ, ਮਨੁੱਖੀ ਮਨ ਦਾ ਕੋਈ ਐਸਾ ਸਵਾਲ ਨਹੀਂ ਜੋ ਸਾਡੇ ਧਰਮ ਦੇ ਗ੍ਰੰਥਾਂ ਵਿੱਚ, ਸਾਡੇ ਸਾਹਿਤ ਵਿੱਚੋਂ ਪ੍ਰਾਪਤ ਨਾ ਹੋਵੇ। ਬਸ ਸ਼ਰਤ ਇਹ ਹੈ ਕਿ ਅਸੀਂ ਉਹਨੂੰ ਸੋ ਸਿਦਕ ਦਿਲੀ ਦੇ ਨਾਲ ਪੜ੍ਹੀਏ ਅਤੇ ਵਿਚਾਰੀਏ ਅਤੇ ਕਮਾਈਏ। ਮਹਾਰਾਜ ਕਹਿੰਦੇ ਹਨ, ਭਾਈ ਇਹ ਮੋਹ ਦਾ ਮਾਰਿਆ ਹੋਇਆ ਸੰਸਾਰ ਹੈ, ਧੀਆਂ ਪੁੱਤਾਂ ਦੇ ਵਾਸਤੇ ਲੋਕ ਪਾਪੀ ਹੋ ਰਹੇ ਨੇ, ਜਾਇਦਾਦਾਂ ਵਸੀਅਤਾਂ ਦੇ ਵਾਸਤੇ ਗੁਨਾਹਗਾਰ ਹੋ ਰਹੇ ਨੇ, ਕਮਲੇ ਹੋਏ ਫਿਰਦੇ ਹਨ। ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖੁਆਈ ਰਾਮ, ਦੁਆਤ ਭਾਵਨਾ ਵਿੱਚ ਖੱਜਲ ਖੁਆਰ ਹੋ ਰਹੇ ਨੇ, ਜਲੀਲੋ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਅਸ਼ਾਂਤ ਹੋ ਰਹੇ ਹਨ।
ਮਾਤਾ ਪਿਤਾ ਸਭ ਹਿਤ ਹੈ, ਹਿਤੇ ਪਲਚਾਈ ਰਾਮ।
ਕਹਿੰਦੇ ਮਾਤਾ ਪਿਤਾ ਦਾ ਮੋਹ ਜਿਹੜਾ ਹੈ, ਇਹਦੇ ਵਿੱਚ ਮਨੁੱਖ ਪਲਚਿਆ ਹੋਇਆ ਹੈ, ਗਲਤਾਨ ਹੈ, ਖੱਚਤ ਹੈ, ਇਹਦੇ ਚ ਗਰਕ ਹੋ ਰਿਹਾ, ਡੁੱਬ ਰਿਹਾ ਹੈ। ਬਾਣੀ ਵਿੱਚ ਮਹਾਰਾਜ ਨੇ ਇੱਕ ਬਚਨ ਆਖਿਆ ਬੜਾ ਰਹੱਸਮਈ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧ ਵਹਿ, ਕਿ ਉਹ ਮਾਤਾ ਪਿਤਾ ਅਤੇ ਭੈਣਾਂ ਭਰਾਵਾਂ ਧੀਆਂ ਪੁੱਤਰਾਂ ਦਾ ਜਿਹੜਾ ਮੋਹ ਹੈ ਉਹ ਵੀ ਲਾਹਨਤ ਹੈ, ਇਸੇ ਮੋਹ ਨੂੰ ਜਿੱਥੇ ਰੱਬ ਭੁੱਲਦਾ ਹੈ। ਜੇ ਮਾਂ ਪਿਓ ਸੋਚਣ ਵੀ ਚਲੋ ਕੋਈ ਨਹੀਂ ਬੱਚਾ ਹੈ, ਸੌਣ ਦਿਓ ਬੱਚੇ ਨੂੰ, ਕੀ ਜਗਾਉਣਾ ਹੈ, ਤਾਂ ਉਹ ਮੋਹ ਜਿਹੜਾ ਹੈ ਉਹ ਬੱਚੇ ਦਾ ਨੁਕਸਾਨ ਕਰ ਰਿਹਾ ਹੈ। ਗ੍ਰਿਸਤੀਆਂ ਨੂੰ ਆਪਣੇ ਨਿਆਣਿਆਂ ਨੂੰ ਤੜਕੇ ਸੌਣ ਨਹੀਂ ਦੇਣਾ ਚਾਹੀਦਾ ਹੈ, ਜੇ ਥੱਕੇ ਵੀ ਹਨ ਤਾਂ ਵੀ ਉਹਨਾਂ ਨੂੰ ਜਗਾਓ, ਦੁਪਹਿਰ ਨੂੰ ਸੌਂ ਲੈਣਗੇ, ਜੇ ਦੁਪਹਿਰ ਨੂੰ ਨਹੀਂ ਸੌਣਗੇ ਸਗੋਂ ਰਾਤ ਨੂੰ ਟਾਈਮ ਨਾਲ ਸੌਂ ਜਾਣਗੇ, ਆਪੇ ਅੰਮ੍ਰਿਤ ਵੇਲੇ ਸਵੇਰੇ ਉੱਠਣਗੇ। ਹੋਰ ਤਾਂ ਹੋਰ ਜਿਹੜੇ ਨਵਜਾਤ ਬੱਚੇ ਹਨ, ਨਵਜੰਮੇ ਬੱਚੇ ਹਨ, ਮਾਵਾਂ ਹੱਠ ਕਰਕੇ ਉਹਨਾਂ ਨੂੰ ਵੀ ਗੁਰੂ ਘਰ ਲੈ ਕੇ ਆਉਣ, ਸੁੱਤਿਆਂ ਨੂੰ ਗੁਰੂ ਕੀ ਗੋਦ ਵਿੱਚ ਲੈ ਕੇ ਆਉਣ। ਕਿੰਨੇ ਵੱਡੇ ਭਾਗ ਨੇ ਉਹਨਾਂ ਬੱਚਿਆਂ ਦੇ, ਨਿੱਕੇ ਪਿਆਰੇ ਬੱਚਿਆਂ ਦੇ, ਜਿਹੜੇ ਮਹਾਰਾਜ ਦੀ ਗੋਦ ਵਿੱਚ ਹੀ ਸੌਂਦੇ ਹਨ, ਉਹਨਾਂ ਨੂੰ ਕੀ ਚਾਹੀਦਾ ਹੈ ਭਲਾ? ਉਹ ਤੇ ਬਾਦਸ਼ਾਹ ਨੇ ਜੀ, ਤੁਰਦੇ ਫਿਰਦੇ ਰਾਜੇ ਨੇ ਉਹ, ਉਹਨਾਂ ਨੂੰ ਵੀ ਮਹਾਰਾਜ ਦੀ ਗੋਦ ਵਿੱਚ ਲੈ ਕੇ ਆਓ। ਕਦੇ ਵੀ ਧੀਆਂ ਪੁੱਤਾਂ ਨੂੰ ਮੋਹ ਦੇ ਮਾਰਿਆਂ ਹੋਇਆਂ ਅੰਮ੍ਰਿਤ ਵੇਲੇ ਸੌਣ ਨਹੀਂ ਦੇਣਾ ਚਾਹੀਦਾ ਹੈ, ਚਾਹੇ ਜੋ ਮਰਜ਼ੀ ਕਿੰਨੇ ਵੀ ਨਾਰਾਜ਼ ਕਿਉਂ ਨਾ ਹੋਣ, ਇਹ ਮੋਹ ਜਿਹੜਾ ਹੈ ਇਸ ਨੁਕਸਾਨ ਕਰਦਾ ਹੈ। ਅੰਮ੍ਰਿਤ ਵੇਲੇ ਆਪ ਵੀ ਜਾਗਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਜਗਾਉਣਾ ਚਾਹੀਦਾ ਹੈ। ਉਦਾਂ ਵੀ ਤਾਂ ਬੱਚੇ ਨਾਰਾਜ਼ ਹੁੰਦੇ ਹੀ ਹਨ ਮਾਈ ਬਾਪ 'ਤੇ, ਕਿਹੜੇ ਬੱਚੇ ਖੁਸ਼ ਨੇ ਭਲਾ? ਅਤੇ ਜੇ ਸਵੇਰੇ ਨਾਰਾਜ਼ ਵੀ ਹੋਣਗੇ ਤਾਂ ਵੀ ਕੋਈ ਗੱਲ ਨਹੀਂ ਹੈ, ਸਾਡਾ ਮੋਹ ਜਿਹੜਾ ਹੈ ਉਹ ਉਹਨਾਂ ਦੇ ਰਾਹ ਦਾ ਜੰਜਾਲ ਨਾ ਬਣੇ, ਉਹਨਾਂ ਦੇ ਰਾਹ ਦਾ ਰੋੜਾ ਨਾ ਬਣੇ। ਗਰੀਬ ਨਿਵਾਜ ਮਹਾਰਾਜ ਕਹਿੰਦੇ, ਮਾਤਾ ਪਿਤਾ ਸਭ ਹੇਤ ਹੈ, ਹਿੱਤੇ ਪਲਚਾਈ ਰਾਮ। ਮਾਤਾ ਪਿਤਾ ਦਾ ਮੋਹ ਇਹ ਸਮਝ ਲਓ ਗਲਤਾਨ ਹੋਣ ਵਾਲੀ ਗੱਲ ਹੈ, ਇਹ ਮੋਹ ਹੈ। ਇਸ ਹੇਤ ਮੋਹ ਕਰਕੇ ਮਨੁੱਖ ਇਹਦੇ ਵਿੱਚ ਉਲਝਿਆ ਹੋਇਆ ਹੈ, ਰੱਬ ਤੋਂ ਭੁੱਲ ਕੇ ਧੀਆਂ ਪੁੱਤਰ ਮਾਂ ਪਿਓ ਦੇ ਮੋਹ ਵਿੱਚ ਅਤੇ ਮਾਂ ਪਿਓ ਧੀਆਂ ਪੁੱਤਰਾਂ ਦੇ ਮੋਹ ਵਿੱਚ ਭੁੱਲੇ ਹੋਏ ਹਨ, ਦੁਖੀ ਹੋ ਰਹੇ, ਖੁਆਰ ਹੋ ਰਹੇ ਹਨ।
ਹਿੱਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ।
ਮਹਾਰਾਜ ਕਹਿੰਦੇ ਇਸ ਹੇਤ ਮੋਹ ਕਰਕੇ ਲੋਕ ਦੁਖੀ ਹੋ ਰਹੇ ਨੇ, ਜਲੀਲ ਖੁਆਰ ਹੋ ਰਹੇ ਹਨ। ਪਰ ਮਹਾਰਾਜ ਕਹਿੰਦੇ ਪੁਰਬਲੇ ਕਰਮੀ ਐਸੇ ਹਨ, ਰਾਸ ਪੂੰਜੀ ਸ਼ਰਧਾ ਨਹੀਂ ਹੈ ਲੋਕਾਂ ਦੇ ਪਾਸ, ਜਿਸ ਕਰਕੇ ਸੋਝੀ ਨਹੀਂ ਹੈ। ਜੇ ਉਪਦੇਸ਼ ਸੁਣਦੇ ਵੀ ਹਨ ਧਰਮ ਦੇ ਗ੍ਰੰਥਾਂ ਦਾ, ਜਦੋਂ ਜਦੋਂ ਸੁਣਦੇ ਨੇ ਉਦੋਂ ਉਦੋਂ ਮਨ ਵਿੱਚ ਲੱਗਦਾ ਹੈ ਕਿ ਗੱਲ ਠੀਕ ਹੈ, ਬਾਅਦ ਵਿੱਚ ਭੁੱਲ ਜਾਂਦੀ ਹੈ। ਕਿਉਂ ਭੁੱਲਦੀ ਹੈ? ਕਿਉਂਕਿ ਉਹਨਾਂ ਦੇ ਕੋਲ ਸ਼ਰਧਾ ਦੀ ਪੂੰਜੀ ਨਹੀਂ ਹੈ, ਰਸਨਾ ਉਹਨਾਂ ਦੀ ਜਪ ਨਹੀਂ ਕਰਦੀ ਹੈ, ਸਰੀਰ ਦੇ ਨਾਲ ਉਹ ਸੇਵਾ ਨਹੀਂ ਕਰਦੇ ਹਨ। ਕੀ ਕਰਨ ਵਿਚਾਰੇ, ਭਾਗ ਹੀ ਚੰਗਾ ਨਹੀਂ ਉਹਨਾਂ ਦਾ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਹਨ ਉਹਨਾਂ ਦੇ। ਮਹਾਰਾਜ ਕਹਿੰਦੇ ਇਸ ਲਿਖੇ ਹੋਏ ਪੁਰਬਲੇ ਲੇਖ ਨੂੰ ਕੋਈ ਮੇਟ ਨਹੀਂ ਸਕਦਾ, ਉਹਨਾਂ ਦੀ ਪ੍ਰਾਰਬਧ ਹੀ ਐਸੀ ਹੈ।
ਜਿਹਨੇ ਸ੍ਰਿਸ਼ਟ ਸਾਜੀ ਸੋ ਕਰ ਵੇਖੈ, ਤਿਸ ਜੀਵਡ ਅਵਰ ਨਾ ਕੋਈ।
ਮਹਾਰਾਜ ਕਹਿੰਦੇ ਜਿਸ ਮਾਲਕ ਨੇ, ਪਰਵਰਦਗਾਰ ਨੇ ਸੰਸਾਰ ਨੂੰ ਪੈਦਾ ਕੀਤਾ ਹੈ, ਸ੍ਰਿਸ਼ਟੀ ਨੂੰ ਸਾਜਿਆ ਹੈ, ਉਹ ਸਾਜ ਕੇ ਸ੍ਰਿਸ਼ਟੀ ਨੂੰ ਵੇਖ ਵੀ ਰਿਹਾ ਹੈ। ਬਾਣੀ 'ਚ ਵਿੱਚ ਇੱਕ ਤੁੱਕ ਆਉਂਦੀ ਹੈ, ਭਾਈ ਲਾਲੋ ਜੀ ਸਾਹਿਬ ਜੀ ਦੀ ਬਾਬਤ ਮਹਾਰਾਜ ਨੇ ਅਹਿਮਦਾਬਾਦ ਆਖਿਆ ਸੀ, ਬੈਠਾ ਵੇਖਿਆ ਵੱਖ ਇਕੱਲਾ, ਇਕੱਲਾ ਹੋ ਕੇ ਨਾ ਉਹ ਆਪਣੀ ਖੇਡ ਨੂੰ ਆਪ ਦੇਖਦਾ ਹੈ, ਸੰਸਾਰ ਨੂੰ ਸਿਰਜਦਾ ਵੀ ਹੈ। ਅਤੇ ਜਪ ਸਾਹਿਬ ਦੇ ਵਿੱਚ ਮਹਾਰਾਜ ਨੇ ਕਿਹਾ, ਵੇਖੈ ਵਿਕਸੈ ਕਰ ਵਿਚਾਰ, ਵੇਖ ਕੇ ਵਿਕਸੈ, ਖਿੜ ਰਿਹਾ, ਹੱਸ ਰਿਹਾ, ਲੋਕਾਂ ਨੂੰ ਮੋਹ ਵਿੱਚ ਪਾਇਆ ਹੋਇਆ, ਧੰਦਿਆਂ 'ਚ ਲਾਇਆ ਹੋਇਆ, ਅਤੇ ਇਕਾਂਤ ਵਿੱਚ ਬੈਠਾ ਹੋਇਆ ਮਾਲਕ ਦੇਖ ਰਿਹਾ ਹੈ ਕਿ ਦੁਨੀਆਂ ਕਿੰਨੀ ਗਲਤਾਨ ਹੈ। ਮੋਹ ਦੇ ਵਿੱਚ। ਕਹਿੰਦੇ ਜਿਸ ਵਾਹਿਗੁਰੂ ਜੀ ਨੇ ਸ੍ਰਿਸ਼ਟ ਉਪਾਈ ਹੈ ਉਹ ਸ੍ਰਿਸ਼ਟੀ ਨੂੰ ਪੈਦਾ ਕਰਕੇ ਦੇਖਦਾ ਹੈ, ਤੇ ਮਹਾਰਾਜ ਕਹਿੰਦੇ ਭੁਲੇਖਾ ਨਾ ਰੱਖੋ ਭਾਈ, ਇਸ ਜੇਵਡ ਅਵਰ ਨਾ ਕੋਈ, ਉਸ ਮਾਲਕ ਤੋਂ ਵੱਡਾ ਸਿਰਜਣਹਾਰ ਔਰ ਉਹਦੇ ਤੋਂ ਵੱਡਾ ਦਾਨਾ ਬੀਨਾ ਤੇ ਉਹਦੇ ਤੋਂ ਵੱਡਾ ਦਾਤਾ ਕੋਈ ਨਹੀਂ ਸੰਸਾਰ ਤੇ, ਸਭ ਤੋਂ ਵੱਡਾ ਦਾਤਾ ਤੇ ਸਿਰਜਣਹਾਰ ਉਹ ਆਪ ਹੀ ਹੈ।
ਮਨ ਮੁਖ ਅੰਦਾ ਤਪ ਤਪ ਖੱਪੈ ਬਿਨ ਸ਼ਬਦ ਸਾਂਤ ਨਾ ਆਈ।
ਮਹਾਰਾਜ ਕਹਿੰਦੇ ਮਨਮੁਖ ਅੰਧੇ ਹਨ, ਤਪ ਤਪ ਕੇ ਖੱਪਦੇ ਹਨ, ਅਸ਼ਾਂਤ ਹੁੰਦੇ ਹਨ, ਸਿਰ ਖੱਪਦਾ ਉਹਨਾਂ ਦਾ, ਬਿਨ ਸ਼ਬਦ ਸਾਂਤ ਨਾ ਆਈ। ਗੁਰੂ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਆਹ ਮਾਚਿਸ ਹੁੰਦੀ ਹੈ ਨਾ, ਤਿਲਾਂ ਵਾਲੀ ਡੱਬੀ, ਲੋਕਾਂ ਨੂੰ ਲੁੰਦੀ ਹੈ, ਸਾੜਦੀ ਹੈ, ਪਰ ਸਭ ਤੋਂ ਪਹਿਲਾਂ ਆਪਣਾ ਸਿਰ ਲੁੰਦੀ ਆ ਉਹ। ਜੇ ਉਹਨੇ ਕਿਸੇ ਨੂੰ ਅੱਗ ਲਾਉਣੀ ਆ ਨਾ, ਡੱਬੀ ਨੇ ਮਾਚਿਸ ਨੇ, ਸਭ ਤੋਂ ਪਹਿਲਾਂ ਉਹਨੂੰ ਆਪਣਾ ਸਿਰ ਸਾੜਨਾ ਪੈਣਾ ਹੈ। ਜਿਹੜੇ ਲੋਕਾਂ ਨੂੰ ਦੁੱਖ ਦਿੰਦੇ ਹਨ ਸਭ ਤੋਂ ਪਹਿਲਾਂ ਉਹ ਆਪ ਖੱਪਦੇ ਹਨ, ਤੇ ਇੱਕ ਨਹੀਂ ਉਹ ਮਹਾਰਾਜ ਕਹਿੰਦੇ ਤਿੰਨ ਵਾਰੀ ਖੱਪਦੇ, ਤਪ ਤਪ ਖਪੈ, ਤਪਦੇ ਹਨ ਤੇ ਤਪ ਤਪ ਕੇ ਖੱਪਦੇ ਹਨ। ਇਹ ਸੰਸਾਰ ਦੇ ਮਨਮੁੱਖਾਂ ਦੀ ਹਾਲਤ ਹੈ ਭਾਈ, ਗੁਰੂ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ, ਉਹ ਕਦੇ ਵੀ ਪੁਰਸਕੂਨ ਨਹੀਂ ਹੁੰਦੇ ਹਨ। ਬੈਰੂਨੀ ਤੌਰ 'ਤੇ ਭਾਵੇਂ ਉਹ ਠੰਡੀਆਂ ਥਾਵਾਂ 'ਤੇ ਵੀ ਕਿਉਂ ਨਾ ਹੋਣ, ਫਿਰ ਵੀ ਉਹ ਸ਼ਾਂਤ ਨਹੀਂ ਹਨ, ਤਪਦੇ ਹੀ ਹਨ, ਉੱਥੇ ਵੀ ਉਹ ਅਸ਼ਾਂਤ ਹੀ ਹਨ। ਜਿਵੇਂ ਮਹਾਰਾਜ ਨੇ ਬਾਣੀ 'ਚ ਆਖਿਆ, ਜਲ ਥਲ ਨੀਰ ਭਰੇ ਸੀਤਲ ਭਵਨ ਚੁਲਾਰ ਦੇ, ਸੇਜੜੀਆਂ ਸੋਇਨ ਹੀਰੇ ਲਾਲ ਜੁੜੰਦੀਆਂ, ਸੁੱਭਰ ਕੱਪੜ ਭੋਗ ਨਾਨਕ ਪਿਰੀ ਵੀ ਹੋਣੀ ਤੱਤੀਆਂ। ਗਰਮੀ ਦੇ ਮੌਸਮ ਵਿੱਚ ਜਲ ਥਲ ਨੀਰ ਭਰੇ, ਜਿੱਥੇ ਪਾਣੀ ਹੀ ਪਾਣੀ ਭਰਿਆ ਹੋਵੇ, ਆ ਕੁੱਲੂ ਮਨਾਲੀ ਕੋਈ ਚਲਾ ਜਾਵੇ ਜਾਂ ਹੋਰ ਠੰਡੀਆਂ ਥਾਵਾਂ 'ਤੇ ਕੋਈ ਚਲਾ ਜਾਵੇ, ਸੀਤਲ ਭਵਨ ਝੁਲਾਰ ਦੇ, ਠੰਡੀਆਂ ਹਵਾਵਾਂ ਚੱਲਦੀਆਂ ਹੁਣ ਝਰਨਿਆਂ ਦੇ ਨਾਲ ਛੋਹ ਕੇ, ਹੋਰ ਵੀ ਠੰਡੀਆਂ ਹੋ ਜਾਣ ਹਵਾਵਾਂ, ਫਿਰ ਸੇਜੜੀਆਂ ਸੋਇਨ, ਸੌਣ ਵਾਲੀ ਸੇਜਾ ਵੀ ਸੋਇਨੇ ਦੀ ਹੋਵੇ, ਹੀਰੇ ਲਾਲ ਜੁੜੰਦੀਆਂ, ਹੀਰੇ ਲਾਲ ਜੜੇ ਹੋਣ ਪਲੰਘਾਂ ਦੇ ਵਿੱਚ, ਹੋ ਸਕਦਾ ਇੱਦਾਂ ਹੁੰਦਾ ਸੀ, ਰਾਜੇ ਮਹਾਰਾਜੇ ਤੇ ਚੱਕੂ ਵੀ ਆਪਣੇ ਹੱਥ ਵਿੱਚ ਸੋਇਨੇ ਦੇ ਮੁੱਠਿਆਂ ਵਾਲੇ ਰੱਖਿਆ ਕਰਦੇ ਸੀ। ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ, ਉੱਥੇ ਸੋ ਨੂਰ ਜਹਾਂ ਜਿਹੜੀ ਆ ਉਹਦੀ ਕਰਦ ਹੈ, ਜਿਹੜੀ ਸੋਇਨੇ ਦੀ ਬਣੀ ਹੋਈ ਹੀਰਿਆਂ ਦੀ ਜੜਤਕਾਰੀ ਹੈ, ਮਿਊਜ਼ੀਅਮ ਦੇ ਵਿੱਚ ਪਈ, ਨਿਜ਼ਾਮ ਹੈਦਰਾਬਾਦ ਦੇ ਮਿਊਜ਼ੀਅਮ ਦੇ ਵਿੱਚ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸੋਇਨੇ ਦੇ ਹੋਣ ਪਲੰਘ ਤੇ ਹੀਰਿਆਂ ਦੀ ਜੜਤਕਾਰੀ ਕੀਤੀ ਹੋਵੇ, ਸੁੱਭਰ ਕੱਪੜ ਭੋਗ ਨਾਨਕ ਪੀਰੀ ਵਿਹੂਣੀ ਤੱਤੀਆਂ, ਇੰਨੇ ਸੁੱਖ ਸਹੂਲੀਅਤ ਹੋਣ। ਮਹਾਰਾਜ ਕਹਿੰਦੇ ਪਰਮੇਸ਼ੁਰ ਤੋਂ ਬਿਨਾਂ ਫਿਰ ਵੀ ਉਹ ਤੱਤੇ ਨੇ, ਤਪਦੇ ਫਿਰਦੇ ਹਨ, ਦੁਖੀ ਨੇ, ਤੇ ਇਹਦੇ ਮੁਕਾਬਲੇ ਸ਼੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਈਂ ਮੀਆਂ ਮੀਰ ਜੀ ਸਾਹਿਬ ਜੀ ਨੂੰ ਸ਼੍ਰੀ ਗੁਰਪ੍ਰਤਾਪ ਸੂਰਿਆ ਗ੍ਰੰਥ ਵਿੱਚ ਲਿਖਿਆ, ਜਦੋਂ ਆਪ ਜੀ ਦੇ ਸਰੀਰ ਨੂੰ ਤਸੀਹੇ ਦਿੱਤੇ ਹਨ ਚੰਦੂ ਲਾਲ ਨੇ, ਉਸ ਵੇਲੇ 33 ਕਰੋੜ ਦੇਵੀ ਦੇਵਤੇ, ਸੰਸਾਰ ਦੀਆਂ ਜਿਤਨੀਆਂ ਵੀ ਗੈਬੀ ਭਾਵ ਦੈਵੀ ਸ਼ਕਤੀਆਂ ਸਨ ਸਨਮੁੱਖ ਹਾਜ਼ਰ ਹੋਈਆਂ। ਸਾਈਂ ਮੀਆਂ ਮੀਰ ਜੀ ਸਾਹਿਬ ਆਏ, ਕਿਹਾ ਵੀ ਇੱਕ ਵਾਰੀ ਹੁਕਮ ਕਰ ਦਿਓ, ਬਸ ਤਬਾਹੋ ਬਰਬਾਦ ਕਰ ਦਿਆਂਗੇ ਇਹਨਾਂ ਜਰਵਾਣਿਆਂ ਦੇ ਰਾਜ ਭਾਗ ਨੂੰ। ਮਹਾਰਾਜ ਨੇ ਕਿਹਾ ਸੀ, ਸਤਿਗੁਰੂ ਆਖਿਆ ਸੁਣੋ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕਿਹਾ ਹੂਆ ਤਨ ਤਪ ਰਹਾ ਮਨ ਸੀਤਲ ਹੈ ਹਰੀ ਨਾਮ ਸੇ। ਵੀ ਕੀ ਹੋਇਆ, ਜੇ ਤਨ ਤਪਦਾ ਹੈ ਮਨ ਤਾਂ ਨਹੀਂ ਨਾ ਤਪਦਾ ਹੈ, ਜਿਸਮ ਦੀ ਕੋਈ ਗੱਲ ਨਹੀਂ ਹੈ, ਜਿਹਨ ਨਹੀਂ ਤਪਣਾ ਚਾਹੀਦਾ ਹੈ, ਜਿਸਮ ਦੀ ਕੋਈ ਗੱਲ ਨਹੀਂ ਹੈ, ਤਨ ਦੀ ਕੋਈ ਗੱਲ ਨਹੀਂ ਹੈ, ਮਨ ਨਹੀਂ ਤਪਣਾ ਚਾਹੀਦਾ ਹੈ, ਮਨ ਨਹੀਂ ਅਸ਼ਾਂਤ ਹੋਣਾ ਚਾਹੀਦਾ ਹੈ, ਇਹ ਗੁਰਮੁਖਾਂ ਦੀ ਅਵਸਥਾ ਹੈ, ਪਰ ਮਨਮੁੱਖ ਮਹਾਰਾਜ ਕਹਿੰਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ। ਸੋ ਇਸੇ ਪ੍ਰਕਾਰ ਮਨਮੁੱਖ ਅੰਧਾ ਤਪ ਤਪ ਖਪੈ, ਤਪ ਤਪ ਖਪੈ ਬਹੁਤ ਬੇਕਾਰ, ਉਹ ਵਿਕਾਰਾਂ ਵਿੱਚ ਤਪਦੇ ਖਪਦੇ ਅਸ਼ਾਂਤ ਹੁੰਦੇ ਹਨ। ਗੁਰੂ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਮਹਾਰਾਜ ਕਹਿੰਦੇ ਬਿਨ ਸ਼ਬਦ ਸ਼ਾਂਤ ਨਾ ਆਈ, ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ, ਸਕੂਨ ਨਹੀਂ ਆਉਂਦਾ ਹੈ।
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ, ਮਾਇਆ ਮੋਹ ਖੁਆਈ।
ਮਹਾਰਾਜ ਕਹਿੰਦੇ ਹਾਂ ਭਾਈ, ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਭ ਕੋਈ ਭੁੱਲਾ ਫਿਰਦਾ ਹੈ, ਸਭ ਭੁੱਲੇ ਹਨ, ਭੁਲੱਕੜ ਹਨ, ਮਾਇਆ ਦੇ ਮੋਹ ਵਿੱਚ ਖੁਆਰ ਹੋ ਰਹੇ ਹਨ, ਖੱਜਲ ਹੋ ਰਹੇ ਹਨ।
ਇਹੋ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ।
ਮਹਾਰਾਜ ਪ੍ਰਕਰਨ ਬਦਲਦੇ ਹਨ, ਇੱਥੋਂ ਤੱਕ ਸੰਸਾਰ ਦੀ ਡਰਾਉਣੀ ਤੇ ਮਨਮੁੱਖਾਂ ਦੀ ਹਾਲਤ ਦਰਸਾਈ, ਫਿਰ ਮਹਾਰਾਜ ਕਹਿੰਦੇ ਸੰਸਾਰ ਦੀ ਐਸੀ ਡਰਾਉਣੀ ਹਾਲਤ ਵੇਖ ਕੇ ਅਸੀਂ ਤੇ ਡਰ ਗਏ, ਇਹ ਜਗ ਜਲਤਾ ਦੇਖ ਕੇ ਅਸੀਂ ਜਦੋਂ ਡਰ ਗਏ ਤੇ ਭੱਜ ਪਏ ਗੁਰ ਸਰਨਾਈ ਰਾਮ, ਭੱਜ ਕੇ ਜਾ ਕੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ, ਜਿਵੇਂ ਨਿੱਕਾ ਜਿਹਾ ਬਛੜੂ ਡਰ ਜਾਵੇ ਕਿਸੇ ਡਰਾਉਣੀ ਚੀਜ਼ ਨੂੰ ਵੇਖ ਕੇ, ਅਤੇ ਅੰਧ ਧੁੰਦ ਭੱਜਾ ਹੁੰਦਾ ਨਾ, ਆਣ ਕੇ ਮਾਂ ਦੇ ਗਲ ਦੇ ਨਾਲ ਚੁੰਬੜ ਜਾਂਦਾ ਹੈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਸੰਸਾਰ ਨੂੰ ਜਲਦਾ ਹੋਇਆ ਦੇਖ ਕੇ ਅਸੀਂ ਭੱਜ ਕੇ ਦੌੜ ਕੇ ਆਣ ਕੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਹਾਂ। ਅਤੇ ਕੀ ਕੀਤਾ? ਚਰਨਾਂ ਦੀ ਸ਼ਰਨ ਵਿੱਚ ਆ ਕੇ ਮਹਾਰਾਜ ਸਾਨੂੰ ਵੀ ਦੱਸੋ ਅਸੀਂ ਵੀ ਕੀ ਕਰਿਆ ਕਰੀਏ।
ਅਰਦਾਸ ਕਰੀ ਗੁਰ ਪੂਰੇ ਆਗੈ, ਰੱਖ ਲੇਵੋ ਦੇਹੋ ਵਡਾਈ ਰਾਮ।
ਕਹਿੰਦੇ ਭੱਜ ਕੇ ਦੌੜ ਕੇ ਆਣ ਕੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਪਏ, ਅਤੇ ਅਰਦਾਸ ਕਰੀ ਗੁਰ ਪੂਰੇ ਆਗੈ, ਆਣ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ। ਤੂੰ ਵੀ ਕਰਿਆ ਕਰ ਭਾਈ, ਮਹਾਰਾਜ ਕਹਿੰਦੇ ਹਨ ਪੂਰੇ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ। ਰੱਖ ਲੇਵੋ ਦੇਹੋ ਵਡਾਈ ਰਾਮ, ਬੇਨਤੀ ਕਰੋ ਮਹਾਰਾਜ ਕਿਰਪਾ ਕਰਕੇ ਰੱਖ ਲਓ, ਰੱਖ ਹੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ। ਰੱਖ ਲੇਵੋ ਦੀਨ ਦਿਆਲ ਭਰਮਤ ਬਹੁਹਾਰਿਆ, ਰੱਖ ਲੇਹੋ ਹਮ ਤੇ ਬਗਰੀ, ਸੀਲ ਧਰਮ ਜਪ ਭਗਤ ਨਾ ਕਿੰਨੀ ਹੋ ਅਭਿਮਾਨ ਟੇਢ ਪਗਰੀ। ਰੱਖ ਲਓ ਤਰਾਹੇ ਤਰਾਹੇ, ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ। ਤਰਾਹ ਤਰਾਹ ਕਰਕੇ ਤਰਬ ਕੇ ਹੋਏ ਡਰੇ ਹੋਏ ਆਣ ਕੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ, ਅਤੇ ਬੇਨਤੀ ਪੂਰਵਕ ਆਖਿਆ ਮਹਾਰਾਜ ਸਾਨੂੰ ਕਿਰਪਾ ਕਰਕੇ ਰੱਖ ਲਓ, ਇਹਨਾਂ ਉਗਣਾਂ ਵਿਕਾਰਾਂ ਬਦਫੈਲੀਆਂ ਕੁਕਰਮਾਂ ਤੋਂ ਸਾਡੀ ਰੱਖਿਆ ਕਰੋ ਮਹਾਰਾਜ, ਨਾਮ ਦੀ ਦਾਤ ਨਾਮ ਦੀ ਵਡਿਆਈ ਝੋਲੀ ਪਾ ਦਿਓ।
ਰੱਖ ਲੇਵੋ ਸਰਨਾਈ ਹਰ ਨਾਮ ਵਡਾਈ, ਤੁਧ ਜੀਵਡ ਅਵਰ ਨਾ ਦਾਤਾ।
ਫਿਰ ਬੇਨਤੀ ਕਰਦੇ ਨੇ ਸੰਤ ਦੀ ਮਰਜ਼ਾਦਾ ਦੇ ਅਨੁਸਾਰ, ਮਹਾਰਾਜ ਰੱਖ ਲਓ ਜੀ ਨਾਮ ਦੀ ਵਡਾਈ ਦਿਓ, ਮਹਾਰਾਜ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ। ਪਾਤਸ਼ਾਹ ਤੂੰ ਨੀ ਰੱਖਣਾ ਤੇ ਕਿੰਨੇ ਰੱਖਣਾ, ਤੁਧ ਜੀਵਡ ਅਵਰ ਨਾ ਦਾਤਾ, ਤੇਰੇ ਜਿੱਡਾ ਵੱਡਾ ਸੰਸਾਰ ਤੇ ਕੋਈ ਦਾਤਾ ਹੀ ਨਹੀਂ ਰੱਖਣਹਾਰ, ਤੁਧ ਬਿਨ ਕੋ ਨਾਹੀ ਰੱਬ ਰੱਖਣਹਾਰਾ ਰਾਮ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਖਲੋ ਕੇ ਅਕਸਰ ਹੀ ਕਿਹਾ ਕਰਦੇ ਸੀ ਵੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਐ ਮੇਰੇ ਸਤਿਗੁਰਾ ਮੈਂ ਤੇਰੇ ਕਿਹੜੇ ਗੁਣ ਕਹਾਂ, ਕਿਹੜੀਆਂ ਵਡਿਆਈਆਂ ਦੱਸਾਂ, ਜਾਂ ਜੋ ਮੇਰੇ ਤੇ ਗੁਣ ਕੀਤੇ ਨੇ ਪਰਉਪਕਾਰ ਕੀਤੇ ਨੇ ਕਿਹੜੇ ਕਿਹੜੇ ਕਹਾਂ ਮੈਂ ਦੱਸਾਂ। ਜਬ ਗੁਰ ਬੁੱਲ ਹੈ ਤਾਂ ਬਿਸਮ ਹੋਏ ਜਾਏ, ਜਦੋਂ ਮੈਂ ਗੁਰੂ ਹੀ ਕਹਿੰਦਾ ਨਾ ਤੇ ਹੈਰਾਨ ਹੀ ਹੋ ਜਾਂਦਾ, ਮੈਂ ਹੋਰ ਹੀ ਦੁਨੀਆਂ 'ਚ ਪ੍ਰਵੇਸ਼ ਕਰ ਜਾਂਦਾ। ਹੈਰਾਨ ਕਿਉਂ ਹੋ ਜਾਂਦਾ ਕਿ ਹਮ ਜੈਸੇ ਅਪਰਾਧੀ ਅਵਰ ਕੋਈ ਰੱਖੇ, ਸਵਾਲ ਆ ਇਹ ਵੀ ਹਮ ਜੈਸੇ ਅਪਰਾਧੀ ਅਵਰ ਕੋਈ ਰੱਖੇ, ਵੀ ਸਾਡੇ ਵਰਗੇ ਅਪਰਾਧੀਆਂ ਗੁਨਾਹਗਾਰਾਂ ਨੂੰ ਕੋਈ ਰੱਖਦਾ ਹੋਰ, ਜੈਸੇ ਹਮ ਸਤਿਗੁਰੂ ਰੱਖ ਲਈਏ ਛਡਾਏ, ਜੈਸੇ ਤੂੰ ਰੱਖ ਲਏ ਨੇ ਤੈਸੇ ਕੋਈ ਰੱਖਦਾ। ਲੋਕ ਤੇ ਵੇਖਦੇ ਵੀ ਨਹੀਂ ਹਨ, ਬਸ ਸੁਣਿਆ ਕਿ ਫਲਾਣਾ ਬੜਾ ਮਾੜਾ ਜੀ, ਕਹਿੰਦਾ ਤੈਨੂੰ ਕਿੱਦਾਂ ਪਤਾ, ਕਹਿੰਦਾ ਮੈਂ ਫਲਾਣੇ ਤੋਂ ਸੁਣਿਆ। ਉਹਨੇ ਕਿੱਥੋਂ ਸੁਣਿਆ, ਉਹਨੇ ਫਲਾਣੇ ਤੋਂ ਸੁਣਿਆ, ਕਹਿੰਦਾ ਫਿਰ ਤਾਂ ਠੀਕ ਹੀ ਹੋਣੀ ਗੱਲ। ਲੋਕ ਤੇ ਵੇਖਦੇ ਵੀ ਨਹੀਂ ਔਰ ਸੁਣਦੇ ਵੀ ਨਹੀਂ ਚੱਜ ਨਾਲ, ਫਿਰ ਵੀ ਨਫ਼ਰਤਾਂ ਕਰਨ ਲੱਗ ਜਾਂਦੇ ਨੇ, ਤੂੰ ਤੇ ਵਿਹਨਾ, ਤੂੰ ਦਰਿਆਓ ਦਾਨਾ ਬੀਨਾ ਦਾਨਾ ਜਾਣਨ ਵਾਲਾ ਹੈ, ਤੇ ਤੂੰ ਕੋਈ ਬੇਬੀਨਾ ਨਹੀਂ, ਕੋਈ ਅੰਧਾ ਨਹੀਂ, ਤੂੰ ਬੀਨਾ ਵੇਖਣ ਵਾਲਾ ਹੈ, ਬੀਨ ਵੇਖਣਾ, ਤਾਂ ਹੀ ਕਹਿੰਦੇ ਦੂਰਬੀਨ, ਜਿਹਦੇ ਨਾਲ ਦੂਰ ਵੇਖਿਆ ਜਾਵੇ। ਤੂੰ ਦਾਨਾ ਵੀ ਹੈ ਤੇ ਤੂੰ ਬੀਨਾ ਵੀ, ਤੂੰ ਵਿਹਨਾ ਵੀ ਹੈ, ਇਕੱਲੇ ਵੇਖਣ ਦੀ ਗੱਲ ਨਹੀਂ। ਦਸਵੇਂ ਪਾਤਸ਼ਾਹ ਨੇ ਆਖਿਆ ਜਾਣਦਾ ਵੀ ਆ। ਸ਼੍ਰੀ ਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੱਸਿਆ ਕਰਦੇ ਸੀ ਕਥਾ ਵਿੱਚ ਕਿ ਕਿਸੇ ਵੀ ਗੱਲ ਦੇ ਨਤੀਜੇ ਤੇ ਪਹੁੰਚਣ ਦੇ ਤਿੰਨ ਜ਼ਰੀਏ ਹਨ, ਸੁਣਨਾ ਵੇਖਣਾ ਤੇ ਜਾਣਨਾ। ਸੁਣੀ ਹੋਈ ਗੱਲ ਤੇ ਨਾ ਵਾਕਫ ਨਾ ਸਮਝ ਅਗਿਆਨੀ ਲੋਕ ਵਿਸ਼ਵਾਸ ਕਰਦੇ ਹਨ, ਵੇਖੀ ਹੋਈ ਗੱਲ ਤੇ ਸਮਝਦਾਰ ਵਿਸ਼ਵਾਸ ਕਰਦੇ ਹਨ, ਤੇ ਰੱਬ ਨਾ ਸੁਣਦਾ ਤੇ ਨਾ ਵੇਖੀ ਹੋਈ ਗੱਲ ਤੇ ਇਤਬਾਰ ਕਰਦਾ, ਉਹ ਜਾਣਦਾ। ਵੇਖਣ ਨੂੰ ਤੇ ਮਾਫ ਕਰਨਾ, ਬੜੇ ਸਰੀਰ ਮੇਰੇ ਵਰਗੇ ਸ਼ਾਇਦ ਧਰਮ ਦੇ ਕਰਮ ਕਰਦੇ ਹੋਣ, ਤੁਸੀਂ ਹੈਰਾਨ ਹੋਵੋਗੇ ਕਿਤੇ ਸੱਜਣ ਠੱਗ ਦਾ ਇਤਿਹਾਸ ਪੜ੍ਹਿਓ। ਉਹਨੇ ਮੰਦਿਰ ਵੀ ਬਣਾਇਆ ਸੀ ਤੇ ਮਸਜਿਦ ਵੀ, ਨਾਮ ਵੀ ਉਹਦਾ ਸਾਂਝਾ ਸੀ, ਉਹਦਾ ਅੱਧਾ ਲਿਬਾਸ ਨਾ ਮੁਸਲਮਾਨਾਂ ਵਾਲਾ ਸੀ ਤੇ ਉੱਤੇ ਉਹਨੇ ਮੱਥੇ 'ਤੇ ਟਿੱਕਾ ਲਾਇਆ ਹੁੰਦਾ ਸੀ ਸੱਜਣ ਠੱਗ, ਬੜਾ ਇਹਦਾ ਵੱਖਰਾ ਇਤਿਹਾਸ ਹੈ। ਇਹਨੇ ਜਿਹੜੀ ਧਰਮਸ਼ਾਲਾ ਬਣਾਈ ਸੀ ਉਹਦੇ ਵਿੱਚ ਕੁਰਾਨ ਵੀ ਅਤੇ ਪੁਰਾਣ ਵੀ ਰੱਖੇ ਸਨ, ਕਿਤਾਬ ਅਤੇ ਵੇਦ ਵੀ ਸੀ, ਮਤਲਬ ਹਿੰਦੂਆਂ ਨੂੰ ਵੀ ਲੁੱਟਦਾ ਸੀ ਅਤੇ ਮੁਸਲਮਾਨਾਂ ਨੂੰ ਵੀ ਲੁੱਟਦਾ ਸੀ। ਜਿਵੇਂ ਅੱਜ ਕੱਲ੍ਹ ਵੀ ਪਖੰਡੀਆਂ ਨੇ ਨਾਮ ਧਰਿਆ ਹੋਇਆ ਨਾ, ਰਾਮ ਵੀ ਅਤੇ ਨਾਲ ਰਹੀਮ ਵੀ, ਦੋਨੇ ਹੀ ਆਉਣ, ਕੋਈ ਖਾਲੀ ਨਾ ਜਾਵੇ, ਇਸ ਤਰ੍ਹਾਂ ਦਾ ਇਹਦਾ ਵਰਤੋਂ ਵਿਹਾਰ ਸੀ। ਵੇਖਣ ਨੂੰ ਤੇ ਧਰਮੀ ਸੀਗਾ ਪਰ ਗੁਨਾਹਗਾਰ ਸਿਰੇ ਦਾ ਸੀ। ਰੱਬ ਸੁਣਦਾ ਤੇ ਹੈ, ਵੇਖਦਾ ਤੇ ਹੈ,
ਉਹਦੇ ਨਾਲ ਉਹ ਜਾਣਦਾ ਵੀ ਹੈ ਜੋ ਕਰ ਰਹੇ ਹਾਂ ਇਹਦੇ ਅੰਦਰ ਮਨੋਬਿਰਤੀ ਕੀ ਹੈ ਹਿਰਦੇ ਦੇ ਖਿਆਲਾਤ ਕੀ ਹਨ। ਮਹਾਰਾਜ ਕਹਿੰਦੇ ਉਹ ਮਾਲਕ ਸਿਰਜਣਹਾਰ ਸਮਰੱਥ ਉਹ ਸਾਡੇ ਗੁਨਾਹਾਂ ਨੂੰ ਜਾਣਦਾ ਵੇਖਦਾ ਤੇ ਹੈ ਸੁਣਦਾ ਤੇ ਹੈ ਜਾਣਦਾ ਵੀ ਹੈ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣਾ ਜੋ ਅਸੀਂ ਆਖਿਆ ਵੀ ਨਹੀਂ ਜੋ ਅਸੀਂ ਸੁਣਾਇਆ ਵੀ ਨਹੀਂ ਉਹ ਵੀ ਜਾਣਦਾ ਹੈ ਜੋ ਅਸੀਂ ਵਿਖਾਇਆ ਵੀ ਨਹੀਂ ਉਹਨੇ ਉਹ ਵੀ ਵੇਖਿਆ ਹੈ ਕਿਉਂਕਿ ਉਹ ਜਾਣਦਾ ਹੈ ਉਹ ਬਿਨ ਹੈ। ਇਹਦੇ ਬਾਵਜੂਦ ਫਿਰ ਵੀ ਉਹ ਰੱਖਦਾ ਹੈ। ਬਾਣੀ 'ਚ ਇੱਕ ਬਚਨ ਆਉਂਦਾ ਬੜਾ ਰਹੱਸਮਈ ਪੜ੍ਹ ਕੇ ਜਗਿਆਸੂ ਨੂੰ ਸੋਚਦੇ ਹੀ ਰਹਿ ਜਾਂਦਾ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹਰ ਕੱਛ ਨਾ ਵਿਚਾਰੇ। ਜਿਹਨੂੰ ਮਾਲਕ ਇੱਕ ਵਾਰੀ ਆਪਣਾ ਬਣਾ ਲੈਂਦਾ ਨਾ ਉਹਦੇ ਔਗਣ ਨਹੀਂ ਵੇਖਦਾ। ਲੋਕ ਸੋਚਦੇ ਰਹਿੰਦੇ ਵੀ ਐਡਾ ਗੁਨਾਹਗਾਰ ਐਡਾ ਪਾਪੀ ਫਿਰ ਵੀ ਇੱਥੇ ਬੈਠਾ ਹੈ ਇਹ ਜਾਂਦਾ ਕਿਉਂ ਨਹੀਂ ਕਿਤੇ। ਪਰ ਮਾਲਕ ਦਾ ਸੁਭਾਅ ਹੈ ਉਹਨੇ ਜਿਹਨੂੰ ਅਪਣਾ ਲਿਆ ਬਸ ਅਪਣਾ ਲਿਆ ਉਹਨੂੰ ਤੇ ਔਗਣ ਵੇਖਣੇ ਨਹੀਂ ਆਉਂਦੇ ਅਸਲ ਵਿੱਚ। ਜਿਵੇਂ ਮਾਨ ਨੇ ਬਾਣੀ ਚਾਖਾ ਕਰ ਫਕਰ ਦਾਇਮ ਲਾਏ ਚਸ਼ਮੇ ਚਸ਼ਮਾ ਐਨਕ। ਜਿਵੇਂ ਕਿਸੇ ਨੇ ਹਰੇ ਰੰਗ ਦੀ ਐਨਕ ਲਾਈ ਹੋਵੇ ਤੇ ਸਾਰਾ ਕੁਝ ਹਰਾ ਹੀ ਹਰਾ ਦਿਖਦਾ, ਕਾਲੇ ਰੰਗ ਦੀ ਲਾਈ ਹੋਵੇ ਤੇ ਚਿੱਟੀਆਂ ਚੀਜ਼ਾਂ ਵੀ ਕਾਲੀਆਂ ਦਿਖਦੀਆਂ ਨੇ। ਰੱਬ ਨੇ ਪਤਾ ਨਹੀਂ ਕਿਹੜਾ ਚਸ਼ਮਾ ਲਾਇਆ ਕਿ ਉਹਨੂੰ ਔਗਣ ਦਿਖਦੇ ਹੀ ਨਹੀਂ ਹਨ। ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਔਗਣ ਕੋ ਨਾ ਚਿਤਾਰੇ ਅਨੇਕਾਂ ਗੁਰਬਾਣੀ ਵਿੱਚ ਪ੍ਰਮਾਣ ਨੇ। ਐਸਾ ਉਹ ਸਮਰੱਥ ਹੈ ਮੇਰਾ ਸਿਰਜਣਹਾਰ ਪਰਮ ਪਿਤਾ ਪਰਮੇਸ਼ਰ। ਬੇਨਤੀ ਪੂਰਵ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਮਾਲਕ ਮੈਂ ਸੰਸਾਰ ਨੂੰ ਜਲਦਾ ਹੋਇਆ ਦੇਖ ਕੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਤੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਰੱਖ ਲੈ ਤੇ ਨਾਮ ਦੀ ਵਡਾਈ ਦੇ। ਰੱਖ ਲੈ ਵੋ ਸਰਨਾਈ ਹਰ ਨਾਮ ਵਡਾਈ ਤੁਧ ਜੇ ਵਡਾ ਵਰਨਾ ਦਾਤਾ। ਤੇਰੇ ਤੋਂ ਵੱਡਾ ਸੰਸਾਰ ਤੇ ਰੱਖਣ ਹਾਰ ਕੋਈ ਦਾਤਾ ਨਹੀਂ, ਇਸ ਕਰਕੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਹੁਣ ਰੱਖ ਲਈ ਖਾਲੀ ਨਾ ਮੋੜੀ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ।
ਸੇਵਾ ਲਾਗੇ ਸੇ ਵੱਡ ਭਾਗੇ ਜੁਗ ਜੁਗ ਇੱਕੋ ਜਾਤਾ।
ਮਹਾਰਾਜ ਕਹਿੰਦੇ ਜੋ ਮਾਲਕ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਉਹ ਵੱਡ ਭਾਗੇ ਹਨ, ਵੱਡੀਆਂ ਭਾਗਾਂ ਵਾਲੇ ਹਨ। ਉਹਨਾਂ ਦੀ ਸੇਵਾ ਸਫਲ ਹੈ ਜਿਨ੍ਹਾਂ ਨੇ ਜੁਗਾਂ ਜੁਗਾਂ ਵਿੱਚ ਇੱਕ ਸੱਚੇ ਵਾਹਿਗੁਰੂ ਜੀ ਨੂੰ ਸੱਚਾ ਜਾਣਿਆ ਹੈ ਕਿ ਜੋ ਜੁਗਾਂ ਵਿੱਚ ਸੀ, ਜੁਗਾਂ ਤੋਂ ਪਹਿਲਾਂ ਵੀ ਸੀ, ਜੁਗਾਂ ਤੋਂ ਬਾਅਦ ਵੀ ਰਹੇਗਾ, ਸੰਸਾਰ ਤੋਂ ਪਹਿਲਾਂ ਸੀ ਹੁਣ ਵੀ ਹੈ ਅਤੇ ਬਾਅਦ ਵਿੱਚ ਵੀ ਰਹੇਗਾ। ਜਿਵੇਂ ਪਾਣੀ ਬੁੱਧਬਦੇ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਪਾਣੀ ਸੀ, ਬੁੱਧਬਦੇ ਦੇ ਰਹਿੰਦਿਆਂ ਵੀ ਅਤੇ ਬੁੱਧਬਦੇ ਦੇ ਬਰਬਾਦ ਹੁੰਦਿਆਂ ਵੀ ਉਹ ਪਾਣੀ ਪਾਣੀ ਹੀ ਰਹੇਗਾ। ਐਸੇ ਮਾਲਕ ਨੂੰ ਜੋ ਜੁਗਾਂ ਤੋਂ ਪਹਿਲਾਂ ਸੀ, ਹੈ ਅਤੇ ਅੱਗੇ ਹੋਵੇਗਾ, ਉਸ ਵਾਹਿਗੁਰੂ ਜੀ ਨੂੰ ਜਿਨ੍ਹਾਂ ਨੇ ਜਾਣਿਆ ਹੈ, ਮਹਾਰਾਜ ਕਹਿੰਦੇ ਉਹ ਵੱਡ ਭਾਗੇ ਹਨ। ਉਹ ਮਾਲਕ ਦੀ ਸੇਵਾ ਦੇ ਵਿੱਚ ਲੱਗੇ ਨੇ ਔਰ ਮਨ ਕਰਕੇ ਸੇਵਾ ਕਰਦੇ ਹਨ। ਇਹ ਗੁਰਮੁਖ ਦਾ ਚੇਤਾ ਮੇਰੇ ਮਨ ਵਿੱਚ ਹੁਣੇ ਹੁਣੇ ਆਇਆ। ਕੋਈ ਦਸਵੇਂ ਪਾਤਸ਼ਾਹ ਦੀ ਲਾਡੋ ਰਾਣੀ ਧੀ ਆ, ਗੁਰੂ ਕੀ ਬੱਚੀ ਹੈ, ਉਹਦੇ ਮਾਤਾ ਪਿਤਾ ਸ਼ਰਾਬੀ ਆ ਅਤੇ ਪਿਤਾ ਉਹਦਾ ਸ਼ਰਾਬੀ ਆ ਅਤੇ ਮਾਂ ਵੀ ਟੁੱਟੀ ਆ ਗੁਰੂ ਨਾਲੋਂ। ਉਹਦੇ ਪਰਿਵਾਰ ਵਿੱਚ ਸਿਰਫ ਦਾਦੀ ਅੰਮ੍ਰਿਤਧਾਰੀ ਆ ਅਤੇ ਸਾਰਾ ਪਰਿਵਾਰ ਹੀ ਖਾਣ ਪੀਣ ਵਾਲਾ। ਉਸ ਗੁਰਮੁਖ ਰੂਹ ਦੇ ਦੱਸਣ ਅਨੁਸਾਰ ਇਹਦੇ ਬੜਾ ਚਿੱਤ ਕਰਦਾ ਵੀ ਮੈਂ ਵੀ ਦਸਵੇਂ ਪਾਤਸ਼ਾਹ ਮਹਾਰਾਜ ਦੀ ਧੀ ਸੱਜ ਜਾਵਾਂ, ਮਾਣ ਨਾਲ ਕਵਾਂ ਵੀ ਦਸਵੇਂ ਪਾਤਸ਼ਾਹ ਮੇਰੇ ਪਿਓ ਨੇ ਉਹਨਾਂ ਵਰਗੀ ਮੈਂ ਬਣਾ, ਬਾਣਾ ਹੋਵੇ ਮੇਰੇ ਸਰੀਰ 'ਤੇ, ਬਾਣੀ ਹੋਵੇ ਮੇਰੇ ਪਾਸ, ਅੰਮ੍ਰਿਤ ਛਕਾਂ। ਪਰ ਕਹਿੰਦੇ ਵੀ ਪਰਿਵਾਰ ਨਹੀਂ ਮੰਨਦਾ ਹੈ। ਉਹਨਾਂ ਨੇ ਮਹਾਰਾਜ ਦਾ ਬਚਨ ਸੁਣਿਆ ਸੀ ਦਸਵੇਂ ਪਾਤਸ਼ਾਹ ਦਾ, ਕਥਾ ਦੇ ਰਾਹੀਂ ਦਮਦਮਾ ਸਾਹਿਬ ਦਾ ਬਚਨ ਸੀ। ਮਾਣ ਨੇ ਕਿਹਾ ਸੀ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਕਥਾ ਚੱਲੀ ਸੀ ਰਾਤ ਦੇ ਦੀਵਾਨਾਂ 'ਚ। ਉੱਥੇ ਮਾਣ ਨੇ ਕਿਹਾ ਸੀ ਵੀ ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ। ਬਚਨ ਸੁਣਿਆ ਅਤੇ ਭਾਵਨਾ ਬਣ ਗਈ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇ ਖਨਕਾ ਚਾਓ। ਉਹਨਾਂ ਨੇ ਆਪਣੇ ਘਰ ਦਾ ਕੰਮ ਕਾਰ ਕਰਕੇ ਦੁਪਹਿਰ ਨੂੰ ਜਦੋਂ ਪਰਿਵਾਰ ਨੇ ਸੌਂ ਜਾਣਾ ਅਤੇ ਆਪਣੇ ਕਮਰੇ ਵਿੱਚ ਬਹਿ ਕੇ ਚੌਂਕੜਾ ਮਾਰ ਕੇ ਮਨ ਹੀ ਮਨ ਇੱਥੇ ਦਰਬਾਰ ਸਾਹਿਬ ਆ ਜਾਣਾ, ਬੈਠੇ ਆਪਣੇ ਘਰ। ਉਹ ਦਸਵੇਂ ਪਾਤਸ਼ਾਹ ਦੀ ਧੀ ਬੈਠੀ ਆਪਣੇ ਘਰ, ਚੌਂਕੜਾ ਮਾਰਿਆ ਨੇਤਰ ਬੰਦ ਅਤੇ ਮਨ ਹੀ ਮਨ ਇੱਥੇ ਦਰਬਾਰ ਸਾਹਿਬ ਆ ਗਈ, ਮੱਥਾ ਟੇਕਿਆ ਮਨ ਕਰਕੇ ਹੀ ਅਤੇ ਵੇਖਿਆ ਵੀ ਇਸ਼ਨਾਨ ਕਰਨਾ ਦੁੱਖ ਭੰਜਣੀ ਬੇਰੀ ਥੱਲੇ ਅਤੇ ਅਜੇ ਭੀੜਿਆ ਲੈਣ ਲੱਗੀ ਆ ਬੀਬੀਆਂ ਦੀ। ਚਲੋ ਉਹਨੇ ਚੱਲੂ ਜਪਜੀਤ ਸਾਹਿਬ ਜੀ ਦਾ ਪਾਠ ਕਰ ਲੈਣਾ, ਨਾਲੇ ਵਾਰੀ ਆ ਜਾਏਗੀ। ਘਰ ਬੈਠੀ ਮਨ ਕਰਕੇ ਇੱਥੇ ਤੇ ਜਪਜੀਤ ਸਾਹਿਬ ਜੀ ਦਾ ਪਾਠ ਕੀਤਾ 10-15 ਮਿੰਟਾਂ ਵਿੱਚ ਬਾਣੀ ਉਹਨੂੰ ਕੰਠ। ਚਲੋ ਜੀ ਇੰਨੇ ਚਿਰ ਨੂੰ ਵਾਰੀ ਆ ਗਈ ਤੇ ਮਨ ਹੀ ਮਨ ਇਸ਼ਨਾਨ ਕਰ ਲਿਆ, ਬੈਠੀ ਘਰੇ ਆ ਫਿਰ ਸੁਣ ਲਓ, ਪਰ ਮਨ ਹੀ ਮਨ ਇਸ਼ਨਾਨ ਕਰ ਲਿਆ ਦੁੱਖ ਭੰਜਣੀ ਬੇਰੀ ਥੱਲੇ। ਸੋਚਿਆ ਚਲੋ ਟਾਈਮ ਹੈ ਪਰਿਕਰਮਾ ਕਰ ਲੈਂਦੇ ਹਾਂ, ਹੋਰ ਟਾਈਮ ਹੈਗਾ ਸ਼ਾਮ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ, ਪਰਿਵਾਰ ਸਾਰਾ ਆਪੋ ਆਪਣੇ ਕੰਮੀ ਕਾਰੀ ਲੱਗਾ, ਕੋਈ ਸੁੱਤਾ ਕੋਈ ਖੇਤਾਂ 'ਚ ਗਿਆ ਕੰਮ ਕਾਰ ਵਾਸਤੇ। ਸੋਚਿਆ ਚਲੋ ਟਾਈਮ ਹੈਗਾ ਅਜੇ ਭਾਂਡੇ ਮਾਂਜ ਲੈਂਦੇ ਹਾਂ, ਬੈਠੀ ਘਰੇ ਅਤੇ ਮਨ ਹੀ ਮਨ ਇੱਥੇ ਵੀ ਮੈਂ ਮਹਾਰਾਜ ਦੇ ਭਾਂਡੇ ਮਾਂਜਣ ਜੀ ਝੂਠੇ ਸੇਵਾ ਕਰਨ ਦੀ ਸੰਗਤ ਦੀ ਬੈਠੀ ਆਪਣੇ ਘਰੇ ਆ। ਅਤੇ ਮਨ 'ਚ ਇੱਛਾ ਹੋਈ ਵੀ ਮਹਾਰਾਜ ਮੇਰੇ ਅੱਖਾਂ 'ਚ ਮੋਤੀਆ, ਉਹਦੇ ਅੱਖਾਂ 'ਚ ਮੋਤੀਆ ਸੀ, ਮੇਰੇ ਨੇਤਰ ਵਿੱਚ ਮੋਤੀਆ ਵਾ ਅਤੇ ਓਪਰੇਸ਼ਨ ਨਹੀਂ ਕਰਾਉਣਾ ਹੈ, ਅਤੇ ਜੇ ਤੂੰ ਕਿਤੇ ਮੋਤੀਆ ਮੇਰਾ ਠੀਕ ਕਰ ਦੇਵੇਂ ਗੁਰੂ ਰਾਮਦਾਸ ਪਾਤਸ਼ਾਹ, ਘਰੋਂ ਬਾਹਰ ਮੈਂ ਕਿਤੇ ਜਾਂਦੀ ਨਹੀਂ ਨਾ ਘਰ ਦੇ ਜਾਣ ਦਿੰਦੇ ਆ, ਅਤੇ ਜੇ ਤੂੰ ਮੋਤੀਆ ਠੀਕ ਕਰ ਦੇਵੇਂ ਤਾਂ ਸ਼ਾਇਦ ਪਾਪੀਆਂ ਦੇ ਟੱਬਰ ਨੂੰ ਵੀ ਤੇਰੇ 'ਤੇ ਸ਼ਰਧਾ ਆ ਜੇ ਕਿਤੇ ਵੀ ਭਾਵਨਾ ਆ ਜੇ। ਕੁਛ ਦਿਨਾਂ 'ਚ ਉਹਦਾ ਮੋਤੀਆ ਰਾਜ਼ੀ ਹੋਇਆ। ਫਿਰ ਪਰਿਵਾਰ ਨੇ ਕਿਹਾ ਵੀ ਤੇਰਾ ਮੋਤੀਆ ਕਿੱਦਾਂ ਠੀਕ ਹੋਇਆ, ਵੀ ਓਪਰੇਸ਼ਨ ਕਰਾਉਣ ਲਈ ਕਿਹਾ ਸੀ ਡਾਕਟਰ ਨੇ ਅਤੇ ਕਿਰਾਇਆ ਤਾਂ ਹੈ ਨਹੀਂ, ਨਾ ਤੂੰ ਕਿਤੇ ਗਈ ਨਾ ਆਈ। ਅਤੇ ਉਹਨੇ ਰੋ ਕੇ ਕਿਹਾ ਵੀ ਇਹ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ, ਤੂੰ ਕਹਿੰਦੇ ਤੂੰ ਤਾਂ ਗਈ ਵੀ ਨਹੀਂ, ਵੀ ਤੇਰਾ ਦਾਦੀ ਤੇਰੀ ਨਾਲ ਲਗਾਵ ਹੈ, ਦਾਦੀ ਤੇਰੀ ਅੰਮ੍ਰਿਤਧਾਰੀ ਆ, ਪਰ ਉਹ ਬਜ਼ੁਰਗ ਹੈ, ਚੱਲ ਵੀ ਨਹੀਂ ਪਾਉਂਦੀ ਹੈ, ਤੂੰ ਗਈ ਨਹੀਂ ਘਰੋਂ, ਤੂੰ ਕਿੱਦਾਂ ਰਾਜ਼ੀ ਹੋਈ। ਉਹ ਕਹਿੰਦੀ ਵੀ ਇਹ ਕੋਈ ਐਦੀ ਥੋੜ੍ਹਾ ਗੱਲ ਹੈ ਵੀ ਜਿਹੜੇ ਕਿਤੇ ਮਹਾਰਾਜ ਦੇ ਆਸ ਪਾਸ ਬੈਠੇ, ਕਿਤੇ ਉਹੀ ਮਹਾਰਾਜ ਦੇ ਆਸ ਪਾਸ ਬੈਠੇ, ਐਡੀ ਵੀ ਨਹੀਂ ਗੱਲ ਹੈਗੀ, ਗੱਲ ਤਾਂ ਹਾਜ਼ਰੀ ਤੇ ਮਨ ਦੀ ਹੈ। ਬਾਣੀ 'ਚ ਇੱਕ ਤੋਂ ਕਹਿੰਦੀ ਗੁਰਸਭਾ ਏਵ ਨਾ ਪਾਈ ਹੈ, ਸਿੱਧੇ ਜਿਹੇ ਅਰਥ ਨੇ ਵੀ ਗੁਰੂ ਦੀ ਸਭਾ ਇੱਦਾਂ ਨਹੀਂ ਮਿਲਦੀ ਹੈ, ਨਾ ਨੇੜੇ ਨਾ ਦੂਰ, ਗੁਰੂ ਨਾ ਨੇੜੇ ਰਿਹਾ ਮਿਲਦਾ ਅਤੇ ਨਾ ਦੂਰ। ਵੀ ਜੇ ਕੋਈ ਜਿਹਦੇ ਕੋਲ ਆਉਣ ਜਾਣ ਦਾ ਸਾਧਨ ਹੈਗਾ ਉਹ ਵੀ ਨਾ ਆਵੇ ਅਤੇ ਕਹੇ ਵੀ ਮੈਂ ਮਨ ਕਰਕੇ ਹਾਜ਼ਰ ਹਾਂ, ਉਹਦੀ ਢੀਠਤਾ ਹੀ ਆ, ਫਿਰ ਉਹਦੀ ਢੀਠਤਾ ਹੀ ਆ, ਨਾ ਨੇੜੇ ਰਹਿਣ ਦੇ ਨਾਲ ਅਤੇ ਨਾ ਦੂਰ ਰਹਿਣ ਦੇ ਨਾਲ। ਨਾਨਕ ਸਤਿਗੁਰ ਤਾਂ ਮਿਲਿਆ ਜਾਂ ਮਨ ਰਹੇ ਹਦੂਰ, ਜੇ ਮਨ ਹਦੂਰ ਰਹੇ। ਅੱਛਾ, ਜੇ ਤਨ ਹਾਜ਼ਰ ਆ ਅਤੇ ਮਨ ਵੀ ਹਾਜ਼ਰ ਆ ਫਿਰ ਸੋਨੇ ਅਤੇ ਸੁਹਾਗਾ। ਜੇ ਕੋਈ ਤਨ ਕਰਕੇ ਨਹੀਂ ਆ ਸਕਦਾ, ਕਈ ਸਿੰਘ ਨੇ ਵਿਚਾਰੇ ਵਿਦੇਸ਼ਾਂ ਵਿੱਚ ਫਸੇ ਹੋਏ, ਇੰਡੀਆ 'ਚ ਨਹੀਂ ਆ ਸਕਦੇ। ਮੈਂ ਅੱਖੀਂ ਵੇਖੇ ਆ ਉਹ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦਾ ਧਿਆਨ ਧਰਨਾ, ਆਪਣੇ ਘਰਾਂ 'ਚ ਟੀਵੀ ਲਾਏ, ਮੋਟੇ ਮੋਟੇ ਰੁਪਈਏ ਰੁਪਈਏ ਜਿੱਡੇ ਹੰਝੂ ਘੇਰਨੇ, ਅਤੇ ਇੱਕੋ ਹੀ ਅਰਦਾਸ ਹਮੇਸ਼ਾ ਕਰਾਉਣੀ ਵੀ ਜੇ ਕਿਤੇ ਖੁਸ਼ ਹੋ ਗਏ ਹੋ ਤਾਂ ਅਰਦਾਸ ਕਰ ਦਿਉ ਵੀ ਸਾਨੂੰ ਗੁਰੂ ਰਾਮਦਾਸ ਮਹਾਰਾਜ ਦਾ ਦਰਸ਼ਨ ਹੋ ਜੇ ਵੀ ਆਪਾਂ ਇੰਡੀਆ ਆ ਜਾਈਏ ਕਿਤੇ, ਬਸ ਹੋਰ ਕੁਛ ਨਹੀਂ ਚਾਹੀਦਾ। ਕਹਿੰਦੇ ਜਦੋਂ ਇਹ ਇੱਛਾ ਵਿਅਕਤ ਹੁੰਦੀ ਆ, ਟੀ ਵੀ 'ਚ ਗੁਰੂ ਰਾਮਦਾਸ ਮਹਾਰਾਜ ਦਰਸ਼ਨ ਕਰੀ, ਕਹਿੰਦੇ ਇੱਦਾਂ ਲੱਗਦਾ ਵੀ ਜੋ ਕੁਛ ਵੀ ਸਾਡੇ ਕੋਲ ਵਿਦੇਸ਼ਾਂ 'ਚ ਘਰ ਘਾਟ ਕਾਰੋਬਾਰ ਜੋ ਕੁਛ ਵੀ ਹੈਗਾ ਸਾਰਾ ਕੁਝ ਭਾਵੇਂ ਖੋਲ੍ਹੇ, ਕੋਈ ਫਰਕ ਨਹੀਂ ਹੈ, ਬਸ ਦਰਬਾਰ ਸਾਹਿਬ ਦੇ ਕੋਈ ਦਰਸ਼ਨ ਕਰਾ ਦੇ ਸਾਨੂੰ। ਕੋਈ ਫਸਿਆ ਹੋਇਆ, ਕੋਈ ਕਿੱਦਾਂ ਕੋਈ ਕਿੱਦਾਂ, ਹਾਜ਼ਰੀ ਮਨ ਦੀ ਹੈ। ਜਿਨ੍ਹਾਂ ਦਾ ਮਨ ਹਾਜ਼ਰਿਆ ਨਾ ਸਤਸੰਗਤ ਜੀ, ਉਹ ਵੱਡਿਆਂ ਭਾਗਾਂ ਵਾਲੇ ਨੇ, ਅਤੇ ਜਿਨ੍ਹਾਂ ਦਾ ਤਨ ਹਾਜ਼ਰਿਆ ਅਤੇ ਮਨ ਵੀ ਹਾਜ਼ਰਿਆ, ਉਹ ਤਾਂ ਫਿਰ ਗੱਲ ਹੀ ਵੱਡੀ ਹੈ, ਉਹ ਤਾਂ ਫਿਰ ਗੱਲ ਹੀ ਸਿਰੇ ਦੀ ਹੈ। ਹਾਜ਼ਰੀ ਮਨ ਦੀ ਹੈ ਗੁਰੂ ਮਹਾਰਾਜ ਦੇ ਘਰੇ, ਕੋਈ ਦੂਰ ਬੈਠਾ ਹੋਇਆ ਵੀ ਮਨ ਕਰਕੇ ਹਾਜ਼ਰ ਹੋ ਸਕਦਾ ਹੈ, ਜਿਹਦੇ ਮਨ ਵਿੱਚ ਅਕੀਦਾ, ਉਹ ਵੱਡਿਆਂ ਭਾਗਾਂ ਵਾਲੇ ਹਨ, ਜਿਹੜੇ ਮਹਾਰਾਜ ਦੀ ਸੇਵਾ ਦੇ ਵਿੱਚ ਲੱਗੇ ਨੇ ਔਰ ਮਨ ਕਰਕੇ, ਜਿਵੇਂ ਆਗਿਆ ਸਮਨ ਹੀ ਸਾਹਿਬ ਸੇਵਾ, ਗੁਰ ਕੀ ਸੇਵਾ ਸ਼ਬਦ ਵਿਚਾਰ ਜਾਂ ਗੁਰਬਾਣੀ 'ਚ ਅਨੰਤ ਪ੍ਰਮਾਣ ਹੁੰਦੇ ਨੇ, ਇਹ ਮਾਨਸਿਕ ਸੇਵਾ ਹੈ, ਇੱਕ ਸਰੀਰਕ ਸੇਵਾ ਹੈ, ਇੱਕ ਪਦਾਰਥਿਕ ਸੇਵਾ ਹੁੰਦੀ, ਪਦਾਰਥਾਂ ਕਰਕੇ ਦਮੜੇ ਆਦਿਕ ਭੇਜਦੇ ਨੇ ਗੁਰੂ ਕੀਆਂ ਇਮਾਰਤਾਂ ਵਾਸਤੇ, ਹੋਰ ਇੱਧਰ ਉੱਧਰ ਇਸ ਪ੍ਰਕਾਰ। ਮਹਾਰਾਜ ਕਹਿੰਦੇ ਉਹ ਵੱਢ ਭਾਗੇ ਹਨ ਜਿਹੜੇ ਮਨ ਕਰਕੇ ਸੇਵਾ ਦੇ ਵਿੱਚ ਲੱਗੇ ਹੋਏ ਹਨ, ਮਹਾਰਾਜ ਕਹਿੰਦੇ ਨੇ ਉਹਨਾਂ ਵਰਗਾ ਕੋਈ ਨਹੀਂ ਹੈ, ਉਹਨਾਂ ਨੇ ਉਸ ਮਾਲਕ ਨੂੰ ਸਿਰਜਣਹਾਰ ਨੂੰ ਸਰਬ ਵਿਆਪੀ ਤੇ ਸਰਬਕਾਲੀ ਜਾਣਿਆ ਹੈ।
ਜਤ ਸਤ ਸੰਜਮ ਕਰਮ ਕਮਾਵੈ ਬਿਨ ਗੁਰ ਗਤ ਨਹੀਂ ਪਾਈ।
ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਕੋਈ ਜਿੰਨਾ ਮਰਜ਼ੀ ਜਤੀ ਹੋ ਜਾਵੇ, ਸਤੀ ਅਤੇ ਸੰਜਮ ਪ੍ਰਹੇਜ਼ਗਾਰ ਵਿਅਕਤੀ ਹੋਵੇ, ਮੋਮਿਨ ਬਣ ਜਾਵੇ, ਧਰਮ ਦੇ ਕਰਮ ਕਾਂਡ ਵੀ ਕਰੇ, ਕਰਮ ਕਾਂਡੀ ਵੀ ਹੋਵੇ, ਪਰ ਗੁਰੂ ਤੋਂ ਬਿਨਾਂ ਗਤੀ ਨਹੀਂ ਹੈ ਭਾਈ, ਭਾਈ ਦੇ ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸਾ ਕੋਏ।
ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਨਾਈ।
ਗਰੀਬ ਨਿਵਾਜ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਸਰਾ ਪਦਾ ਸਮਾਪਤ ਕਰਦੇ ਹੋਏ ਬਚਨ ਕਰਦੇ ਨੇ, ਹਾਂ ਭਾਈ ਤਿਸ ਨੂੰ ਸ਼ਬਦ ਬੁਝਾਏ, ਮਾਲਕ ਉਸ ਨੂੰ ਆਪਣੇ ਸ਼ਬਦ ਉਪਦੇਸ਼ ਦੁਆਰਾ ਬੁਝਾਏ ਸੋਝੀ ਦਿੰਦਾ ਹੈ। ਜੋ ਜਾਏ ਪਵੈ ਹਰ ਸਰਨਾਈ, ਜੋ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ ਪੈ ਜਾਂਦਾ ਹੈ, ਭਾਵੇਂ ਸਰੀਰਕ ਰੂਪ ਦੇ ਵਿੱਚ ਚਰਨਾਂ ਦੀ ਸ਼ਰਨ ਵਿੱਚ ਆਵੇ, ਭਾਵੇਂ ਮਾਨਸਿਕ ਰੂਪ ਦੇ ਵਿੱਚ ਆਵੇ, ਔਰ ਉਹਨੂੰ ਉਹ ਬਖਸ਼ ਲੈਂਦਾ ਹੈ, ਸੋਝੀ ਦਿੰਦਾ ਹੈ, ਲੋਕ ਪਰਲੋਕ ਵਿੱਚ ਦੀ ਰੱਖਿਆ ਕਰਦਾ ਹੈ, ਜੋ ਮਨ ਕਰਕੇ ਤਨ ਕਰਕੇ ਹਾਜ਼ਰ ਹੁੰਦਾ।
ਜੋ ਹਰ ਮਤ ਦੇ ਸਾ ਉਪਜੈ, ਹੋਰ ਮਤ ਨਾ ਕਾਈ ਰਾਮ।
ਜੋ ਵਾਹਿਗੁਰੂ ਮਤ ਦਿੰਦਾ ਹੈ, ਉਹੀ ਮਤ ਉਤਪੰਨ ਹੁੰਦੀ ਹੈ ਜੋ ਉਹ ਦਿੰਦਾ ਹੈ। ਇਹ ਡਰਨਾ ਹੀ ਚਾਹੀਦਾ ਹੈ ਵੀ ਜੇ ਕਿਸੇ ਨੂੰ ਮਤ ਅਕਲ ਹੈ, ਉਹ ਵੀ ਰੱਬ ਤੋਂ ਡਰੇ। ਹਜ਼ੂਰ ਸਾਹਿਬ ਵਾਲੇ ਮਹਾਂਪੁਰਖ ਕਹਿੰਦੇ ਦੁੱਧ ਤੇ ਬੁੱਧ ਕਿਹੜੇ ਵੇਲੇ ਫੁੱਟ ਜੇ ਪਤਾ ਨਹੀਂ ਹੁੰਦਾ, ਅਰਦਾਸ ਹੀ ਕਰਨੀ ਚਾਹੀਦੀ ਹੈ। ਕੁਛ ਨਹੀਂ ਪਤਾ ਹੁੰਦਾ ਚੰਗਿਆਂ ਭਲਿਆਂ ਦੀ, ਜਦੋਂ ਮਤ ਮਰ ਜਾਂਦੀ ਹੈ ਫਿਰ ਉਹ ਵੀ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਇਹ ਤੇ ਮਾਲਕ ਤੋਂ ਡਰਨਾ ਹੀ ਚਾਹੀਦਾ ਹੈ। ਪ੍ਰਾਤਨ ਗੁਰਸਿੱਖ ਜਦੋਂ ਅਰਦਾਸ ਕਰਿਆ ਕਰਦੇ ਸੀ, ਅੱਜ ਵੀ ਜੋ ਹਜ਼ੂਰ ਸਾਹਿਬ ਅਰਦਾਸ ਹੁੰਦੀ ਆ ਨਾ, ਉਹਦੇ ਸ਼ਬਦ ਵਰਦੇ ਬੁੱਧ ਵਿਵੇਕ ਰਹਿਤ ਰੱਛਿਆ ਦਾਨ। ਪ੍ਰਾਤਨ ਗੁਰਸਿੱਖ ਅੱਜ ਵੀ ਨਿਹੰਗ ਸਿੰਘ ਵੀ ਅਰਦਾਸ ਕਰਦੇ ਨੇ ਤੇ ਬੁੱਧ ਵਿਵੇਕ ਮੰਗਦੇ ਨੇ, ਮਹਾਰਾਜ ਚੰਗੀ ਅਕਲ ਦੇ, ਸਾਹ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗਿਆ ਦਾਨ ਪ੍ਰਭ ਰੇਨ ਬਗ ਸਾਧਾ, ਸਾਹ ਬੁੱਧ ਜੈ ਜਿਤ ਵਿਸਰੇ ਨਾਹੀ। ਇਹ ਵੀ ਮਹਾਰਾਜ ਨੇ ਗੁਰਬਾਣੀ ਚ ਅਰਦਾਸ ਕੀਤੀ ਹੈ। ਇਹ ਕਰਨੀ ਚਾਹੀਦੀ ਹੈ ਕਿ ਚੰਗੀ ਮਤ ਬੁੱਧ ਸਾਨੂੰ ਮਿਲੇ। ਮਹਾਰਾਜ ਕਹਿੰਦੇ ਜੋ ਹਰ ਵਾਹਿਗੁਰੂ ਮਤ ਦਿੰਦੇ ਹਨ, ਉਹੀ ਮਤ ਮਿਲਦੀ, ਕੋਈ ਹੋਰ ਨਹੀਂ।
ਅੰਤਰ ਬਾਹਰ ਏਕ ਤੂੰ, ਆਪੇ ਦੇਹ ਬੁਝਾਈ ਰਾਮ।
ਹਿਰਦਿਆਂ ਵਿੱਚ, ਸਰੀਰਾਂ ਵਿੱਚ, ਸਰੀਰ ਤੋਂ ਬਾਹਰ ਵੀ ਤੂੰ ਵਿਆਪਕ ਹੈ, ਆਪ ਹੀ ਸੋਝੀ ਦੇਣ ਵਾਲਾ ਹੈ।
ਆਪੇ ਦੇਹ ਬੁਝਾਈ ਅਵਰ ਨਾ ਪਾਈ, ਗੁਰਮੁਖ ਹਰ ਰਸ ਚਾਖਿਆ।
ਕਹਿੰਦੇ ਆਪ ਹੀ ਸੋਝੀ ਦਿੰਦਾ ਹੈ ਭਾਈ, ਉਹਦੇ ਤੋਂ ਬਿਨਾਂ ਕੋਈ ਹੋਰ ਸੋਝੀ ਦੇਣ ਵਾਲਾ ਨਹੀਂ। ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ, ਉਹਨਾਂ ਨੇ ਨਾਮ ਰਸ ਚੱਖਿਆ ਹੈ, ਨਾਮ ਅਭਿਆਸੀ ਹਨ ਗੁਰਮੁਖ ਰਸਕ ਪੁਰਸ਼।
ਗਰ ਸੱਚਾ ਸਦਾ ਹੈ ਸੱਚਾ, ਸੱਚਾ ਸ਼ਬਦ ਸੁਭਾਖਿਆ।
ਆਪਦੇ ਘਰ ਦਰ ਵਿੱਚ ਸੱਚੇ ਹਨ, ਸਦਾ ਹੀ ਨਿਸ਼ਚੇ ਕਰਕੇ ਸੱਚੇ ਹਨ, ਸੱਚੇ ਉਪਦੇਸ਼ ਦੁਆਰਾ ਹੀ ਉਹ ਭਾਖਿਆ ਉਪਦੇਸ਼ ਦਿੰਦੇ। ਉਹਨਾਂ ਦਾ ਕਹਿਣਾ ਵੀ ਉਪਦੇਸ਼ ਦੇ ਨਾਲ ਹੀ ਹੈ ਭਾਈ।
ਘਰ ਮੈਂ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ।
ਸ਼ਬਦ ਦੀ ਸਮਾਪਤੀ ਕਰਦਿਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਸਰੀਰ ਘਰ ਵਿੱਚ ਰਹਿੰਦਿਆਂ ਹੀ ਉਹਨਾਂ ਨੇ ਬ੍ਰਹਮ ਗਿਆਨ ਘਰ ਨੂੰ, ਦਸਮ ਦੁਆਰ ਘਰ ਨੂੰ, ਮਾਲਕ ਨੂੰ ਪਾ ਲਿਆ ਹੈ। ਪਾਇਆ ਕਿਹਨਾਂ ਨੇ? ਜਿਨ੍ਹਾਂ ਨੂੰ ਇਹ ਵਡਿਆਈ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਬਖਸ਼ੀ ਹੈ।
ਨਾਨਕ ਜੋ ਨਾਮ ਰਤੇ ਸੇਹੀ ਮਹਿਲ ਪਾਇਨ, ਮਤ ਪ੍ਰਵਾਨ ਸੱਚ ਸਾਈ।
ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ, ਭਾਈ ਜੋ ਨਾਮ ਵਿੱਚ ਰੱਤੇ ਹੋਏ ਨੇ ਉਹ ਰੱਬ ਦੇ ਮਹੱਲ ਨੂੰ ਪ੍ਰਾਪਤ ਕਰਦੇ ਹਨ, ਉਹਨਾਂ ਦੀ ਮਤ ਪ੍ਰਵਾਨ ਨੀਕ ਹੈ, ਔਰ ਉਹੋ ਹੀ ਮਤ ਪ੍ਰਵਾਨ ਨੀਕ ਹੈ ਆਤਮ ਵਿਸ਼ੈਣੀ ਬੁੱਧੀ ਵਾਲੇ ਗੁਰਮੁਖ। ਇਹ ਮਹਾਰਾਜ ਨੇ ਤਰੁੱਠ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਡਹੰਸ ਰਾਗ ਦੇ ਛੰਤਾਂ ਵਿੱਚ ਕਿਰਪਾ ਕਰਕੇ ਉਪਦੇਸ਼ ਸਾਡੇ ਤਾਈਂ ਆਖਿਆ ਹੈ। ਸ਼੍ਰੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਰੋਮ ਰੋਮ ਕਰਕੇ ਸ਼ੁਕਰਾਨਾ, ਜਿਨ੍ਹਾਂ ਨੇ ਆਪਣਾ ਸੋ ਦਰਸ਼ਨ ਇਸ਼ਨਾਨ ਬਖਸ਼ਿਆ ਹੈ, ਸਾਨੂੰ ਪਾਪੀਆਂ ਨੂੰ, ਗੁਨਾਹਗਾਰਾਂ ਨੂੰ ਨਿਵਾਜਿਆ ਹੈ, ਗਰੀਬ ਨਿਵਾਜ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰੀਏ ਸ਼੍ਰੀ ਮਾਨ ਸਿੰਘ ਸਾਹਿਬ ਪਰਉਪਕਾਰੀ ਗਿਆਨੀ ਜੀ, ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਗਰੀਬ ਨਿਵਾਜ ਮਹਾਰਾਜ, ਦਸਵੇਂ ਪਾਤਸ਼ਾਹ ਕਿਰਪਾ ਕਰਨ ਪੰਥ ਦੇ ਵਾਲੀ, ਜਿਨ੍ਹਾਂ ਨੇ ਇਹ ਉਦਮ ਬਖਸ਼ਿਆ ਹੈ, ਅਚਾਨਕ ਹੀ ਆਉਣਾ ਹੋਇਆ ਅਤੇ ਸੰਗਤ ਦੇ ਦੀਦਾਰ ਹੋ ਗਏ ਨੇ, ਆਪ ਜੀ ਦਾ ਖੁਸ਼ਾ ਮਿਲਿਆ ਹੈ। ਗੁਰੂ ਅੰਗ ਸੰਗ ਸਹਾਈ ਹੋਵੇ, ਲੇਖਿਆ ਗਣਤ ਨਾ ਛੁੱਟੀ ਹੈ, ਕਾਚੀ ਭੀਤ ਨਾ ਸੁੱਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਘਰ ਮੈਂ ਨਿਜ ਕਰ ਪਾਇਆ, ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ, ਮਤ ਪਰਵਾਨ ਸੱਚ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।